सुनियो श्रोन गंग तात काल चित पही पन लेत स्वास दुख संग सोचन को सोचती नंद से बिलंदई आनंद होत बिंद भी नंद हीन मैं कै आसन को मोचती हमरे शरीक नित मृत्यु की उडीक करें ताकि या सगरे पदार्थ को लोचती ऐसे मन गिनती गिनत बीते निस दिन नीको खान पान रुच भूखन न रोचती।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा सात संगत अतुत कृष्ण सतगुरु पतत पावन भगत बछल पतत उदाहरण सतगुरु मेरा मोहि तिसका परवासा। ऐसे दीना बंधु सतगुरु धन धन श्री गुरु ग्रंथ साहिब जी महाराज गुरुदेव जी दे पावन पवित्र चरणा कमलां च संध्या वेले दे दवाना च हाजरियां भर के एकत्र होके सतगुरु जी का पावन इतिहास सतगुरु जी की पावन पवित्र कथा आप जी सरवण कर रहे माता गंगा जी दे घर की रौनक वेख के सोहने सुंदर वस्त्र सोहने दुशाले जेडे धुप च पे चिलमिल चिलमिल कर रहे सन उन्हां नूं वेख के बाबे पृथ्वी चंद दी घरवाली करमो बड़ी दुखी हुई। वेख के बेसुध बेहोशी वाली हालत बन गई। एदी दासी ने कोठे दी छत तों करमो नूं हेठां उतारिया। बड़ी फिक्रमंद है। शाम दा समा होया ते बाबा पृथ्वी चंद जी घर आए। घरवाली नूं दुखी होया बैठिया वेख के पुछदे ने की गल है, घर दी कोई वस्तु गवाच गई है, कोई चीज चोरी हो गई है, जां फिर तेरी किसे नाल लड़ाई हुई है, झगड़ा होया। कहण लगी शरीकां दे घर दे विच सोहने अभूखण गहने वस्त्र ते शस्त्र वेख के दुखी कि बड़े सुंदर वस्त्र ते दुशाले ने, मेरी दराणी दे कोल मैं दुखी हां कि जे तुसी पिता जी दी सेवा कीती हुंदी ते अज सारा माण सारी वडियाई तुहानू प्राप्त हुंदी, पर तुसी पिता दी आग्या च चले नहीं ते तुहाडा हक तुहाडे तों छोटे भरा ने लै लिया। पृथ्वी चंद ने सुनिया ते सुन के करमो नूं तरवास दिंदिया बोलिया, क्यों फिक्र कर दी, आउण वाले समय च सारा कुछ अपना ही होवेगा, ते सारियां वस्तुआं सारे पदार्थ अपने ही होणगे, क्योंकि गुरु अर्जन साहब दे घर पुत्र कोई नहीं ते पुत्र तो भी होने जदों ओ काल वस होणगे उन्हां दे घर दीआं वस्तुआं भी अपने कोल होणगीआं ते गुरियाई भी अपने कोल होवेगी। ए सुन के करमो खुश होई, कुछ मन नूं धीरज मिलिया। इहदी जिहड़ी दासी सी करमो दी अगले दिन माता गंगा दी दासी नूं मिली, उहने सारी वार्ता सुनाई। کہ بابا پرتھی چند جی نے گرو ارجن صاحب نو سراپ دتا ہے کہ انہاں دے گھر پتر نہیں ہوئے گا، تے انہاں دے گھر دا جو کچھ بھی ہے وہ سب کچھ انہاں دے پاس ہوئے گا، وہی انہاں دے مالک بنن گے۔ پر گرو ارجن صاحب دی اس داسی نے سن کے آخیا یہ گل پرتھی چند کیویں کہہ سکدا ہے، گرو صاحب دے گھر پتر ضرور ہوئے گا، تے نالے حالے کیڑا گرو ارجن صاحب تے ماتا گنگا جی برد ہو گئے نے، حالے وہ پر جوانی دی اوستھا وچ نے، پرتھی چند یہ گلاں کیویں کر سکدا ہے۔ ਇਦਾਂ ਦੋਵਾਂ ਦਾਸੀਆਂ ਨੇ ਆਪੋ ਆਪਣੇ ਪੱਖ ਦੀ ਗੱਲ ਕੀਤੀ। ਰਾਤ ਬਤੀਤ ਹੋਈ, ਅਗਲੇ ਦਿਨ ਮਾਤਾ ਗੰਗਾ ਦੀ ਦਾਸੀ ਮਾਤਾ ਜੀ ਨੂੰ ਆ ਕੇ ਮਿਲੀ ਤੇ ਮਾਤਾ ਗੰਗਾ ਨੂੰ ਆ ਕੇ ਉਹਨੇ ਸਾਰੀ ਗੱਲ ਦੱਸੀ ਕਿ ਮਾਤਾ ਜੀ ਕਰਮੋ ਦੀ ਦਾਸੀ ਮੈਨੂੰ ਮਿਲੀ ਸੀ, ਇੱਦਾਂ ਦੀਆਂ ਗੱਲਾਂ ਕਰਦੀ ਸੀ, ਉਹ ਕਹਿੰਦੀ ਹੈ ਪ੍ਰਿਥੀ ਚੰਦ ਨੇ ਸਰਾਪ ਦਿੱਤਾ ਹੈ ਕਿ ਗੁਰੂ ਘਰ ਚ ਪੁੱਤਰ ਨਹੀਂ ਹੋਵੇਗਾ, ਔਰ ਇਹ ਸਾਰਾ ਕੁਝ ਜੋ ਕੁਝ ਉਹਨਾਂ ਦੇ ਘਰ ਚ ਨਜ਼ਰ ਆਉਂਦਾ ਇਹਦੇ ਮਾਲਕ ਅਸੀਂ ਹੋਵਾਂਗੇ, ਇਹ ਵਸਤੂਆਂ ਸਾਡੇ ਕੋਲ ਹੋਣਗੀਆਂ, ਪਦਾਰਥ ਸਾਡੇ ਕੋਲ ਹੋਣਗੇ, ਗੁਰਿਆਈ ਸਾਡੇ ਕੋਲ ਹੋਵੇਗੀ। ਮਾਤਾ ਗੰਗਾ ਨੇ ਆਪਣੀ ਦਾਸੀ ਕੋਲੋਂ ਇਹ ਸਾਰੀਆਂ ਗੱਲਾਂ ਸੁਣੀਆਂ। ਸੁਣ ਕੇ ਮਾਤਾ ਜੀ ਕੁਝ ਦੁਖੀ ਹੋਏ, ਮਨ ਦੇ ਵਿਚ ਬੜੀ ਚਿੰਤਾ ਤੁਰ ਹੋਏ ਕਿ ਸ਼ਰੀਕ ਕਿੱਦਾਂ ਦੀਆਂ ਗੱਲਾਂ ਕਰ ਰਹੇ ਨੇ, ਕਿਸ ਤਰ੍ਹਾਂ ਦੀਆਂ ਬਾਤਾਂ ਜਿਹੜੀਆਂ ਉਹਨਾਂ ਨੂੰ ਕਹਿਣੀਆਂ ਨਹੀਂ ਚਾਹੀਦੀਆਂ ਉਹ ਕਹਿ ਰਹੇ ਨੇ। ਤੋ ਮਾਤਾ ਗੰਗਾ ਜੀ ਦਾ ਚਿੱਤ ਜਿਸ ਪ੍ਰਕਾਰ ਨਾਲ ਬੇਬਲ ਹੋ ਰਿਹਾ, ਆਓ ਗੁਰੂ ਘਰ ਦੀ ਇਹ ਪਾਵਨ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬਿਤ ਸੁਣਿਓ ਸ਼ਰੋਨ ਗੰਗ ਤਾਤ ਕਾਲ ਚਿਤ ਪਈ ਭੰਗ।
ਕਹਿੰਦੇ ਜਦੋਂ ਮਾਤਾ ਗੰਗਾ ਜੀ ਨੇ ਤਾਤ ਕਾਲ ਇਹ ਗੱਲ ਸੁਣੀ ਨਾ ਦਾਸੀ ਦੇ ਮੁਖੋਂ ਕਿ ਕਰਮੋ ਤੇ ਬਾਬਾ ਪ੍ਰਿਥੀ ਚੰਦ ਜੀ ਇੱਦਾਂ ਦੀਆਂ ਗੱਲਾਂ ਕਰਦੇ ਨੇ, ਇਹ ਸੁਣਦਿਆਂ ਸਾਰ ਮਾਤਾ ਗੰਗਾ ਜੀ ਦਾ ਉਸੇ ਵਕਤ ਮਨ ਭੰਗ ਹੋ ਗਿਆ। ਉਸੇ ਵਕਤ ਮਾਤਾ ਗੰਗਾ ਜੀ ਦਾ ਮਨ ਇੱਕ ਵਾਰੀ ਟੁੱਟ ਗਿਆ।
ਲੇਸ ਸਵਾਰਥ ਦੁੱਖ ਸੰ ਸੋਚਨ ਕੋ ਸੋਚਦੀ।
ਇਹ ਬੜੇ ਦੁੱਖ ਨਾਲ ਠੰਡੇ ਠੰਡੇ ਹੌਕੇ ਭਰਦੇ ਮਾਤਾ ਗੰਗਾ ਜੀ, ਠੰਡੇ ਸਾਹ ਲੈਂਦੇ, ਔਰ ਕਈ ਪ੍ਰਕਾਰ ਦੀਆਂ ਸੋਚਾਂ ਮਾਤਾ ਗੰਗਾ ਜੀ ਆਪਣੇ ਚਿੱਤ ਹੀ ਚਿੱਤ ਸੋਚਦੇ ਨੇ। ਇੱਕ ਸੋਚ ਆਉਂਦੀ ਹੈ, ਇੱਕ ਜਾਂਦੀ ਹੈ, ਇੱਦਾਂ ਕਈ ਪ੍ਰਕਾਰ ਦੀਆਂ ਸੋਚਾਂ ਮਾਤਾ ਜੀ ਸੋਚਦੇ ਹਨ।
ਆਨੰਦ ਤੇ ਬਿਲਾਂਦੀ ਆਨੰਦ ਉਹ ਬ੍ਰਿੰਦ ਬੀਚ।
ਔਰ ਮਾਤਾ ਜੀ ਸੋਚਦੇ ਨੇ ਕਿ ਪੁੱਤਰਾਂ ਦੇ ਨਾਲ ਹੀ ਘਰ ਦੇ ਵਿਚ ਵੱਡੇ ਆਨੰਦ ਹੁੰਦੇ ਨੇ, ਪੁੱਤਰ ਹੋਣ ਤੇ ਪੁੱਤਰਾਂ ਨਾਲ ਘਰ ਦੇ ਵਿਚ ਆਨੰਦ ਵਰਤਦਾ, ਪੁੱਤਰਾਂ ਨਾਲ ਸੰਸਾਰ ਵਿਚ ਗੰਢ ਪੈਂਦੀ ਹੈ, ਪੁੱਤਰਾਂ ਨਾਲ ਇਹ ਸਾਰੇ ਘਰ ਬਾਰ ਦੀਆਂ ਵਸਤੂਆਂ ਪਦਾਰਥ ਸੋਭਦੇ ਹਨ।
ਆਨੰਦਹੀਨ ਮੈਂ ਉਹ ਕਹਿ ਸਵਾਸਨ ਕੋ ਮੋਚਤੀ।
ਪਰ ਮੈਂ ਕਿਹੋ ਜਿਹੇ ਭਾਗਾਂ ਵਾਲੀ ਹਾਂ ਕਿ ਮੇਰੇ ਕੋਲ ਪੁੱਤਰ ਕੋਈ ਨਹੀਂ, ਮੇਰੇ ਕੋਲ ਔਲਾਦ ਕੋਈ ਨਹੀਂ, ਮੈਂ ਪੁੱਤਰ ਤੋਂ ਵਿਹੂਣੀ ਆ। ਏਦਾਂ ਸੋਚ ਕੇ ਮਾਤਾ ਗੰਗਾ ਜੀ ਅੱਖਾਂ ਭਰ ਆਉਂਦੇ ਨੇ, ਏਦਾਂ ਸੋਚ ਕੇ ਇਸ ਚਿੰਤਾ ਵਿਚ ਇਸ ਫਿਕਰ ਵਿਚ ਕਿ ਮੇਰੇ ਕੋਲ ਪੁੱਤਰ ਨਹੀਂ, ਮਾਤਾ ਗੰਗਾ ਜੀ ਦੇ ਨੇਤਰ ਭਰ ਆਉਂਦੇ ਹਨ।
ਅਮਰੇ ਸ਼ਰੀਕ ਨਿਤ ਨਿਤੂ ਕੀ ਉਡੀਕ ਕਰੈ।
ਔਰ ਮਾਤਾ ਗੰਗਾ ਜੀ ਇਸ ਤਰ੍ਹਾਂ ਸੋਚ ਕੇ ਕਹਿੰਦੇ ਸਾਡੇ ਸ਼ਰੀਕ ਕਿਹੋ ਜਿਹੇ ਨੇ, ਬਾਬਾ ਪ੍ਰਿਥੀ ਚੰਦ ਬੀਬੀ ਕਰਮੋ ਉਹ ਸਾਡੇ ਸ਼ਰੀਕ ਕਿਹੋ ਜਿਹੇ ਨੇ ਜਿਹੜੇ ਸਾਡੀ ਮਰਨ ਦੀ ਉਡੀਕ ਕਰ ਰਹੇ ਨੇ, ਜਿਹੜੇ ਉਡੀਕ ਰਹੇ ਨੇ ਵੀ ਸਾਡੀ ਕਦੋਂ ਮੌਤ ਹੋਵੇ, ਅਸੀਂ ਕਦੋਂ ਮਰੀਏ, ਜਿਹੜੇ ਸਾਡੇ ਮਰਨ ਦੀ ਉਡੀਕ ਕਰ ਰਹੇ ਹਨ।
ਤਾਂ ਕੀਤੀਆ ਸਗਰੇ ਪਦਾਰਥ ਕੋ ਲੋਚਤੀ।
ਅੱਗੋਂ ਬਾਬੇ ਪ੍ਰਿਥੀ ਚੰਦ ਦੀ ਘਰਵਾਲੀ ਮੇਰੀ ਸੱਕੀ ਜਠਾਣੀ ਉਹ ਮੇਰੇ ਸਾਰੇ ਪਦਾਰਥ ਹੜੱਪਣਾ ਚਾਹੁੰਦੀ ਹੈ ਵੀ ਇਹ ਕਦੋਂ ਮਰਨ, ਤੇ ਮੈਂ ਇਹਨਾਂ ਦੇ ਦੁਸ਼ਾਲੇ ਇਹ ਪਦਾਰਥ ਇਹ ਕੱਪੜੇ ਇਹ ਬਸਤਰ ਆਪਣੇ ਅਧੀਨ ਕਰਾਂ। ਉਹਦੀ ਘਰਵਾਲੀ ਅੱਗੋਂ ਸਾਡੇ ਸਾਰੇ ਬਸਤਰ ਸਾਰੇ ਪਦਾਰਥ ਲੋਚਦੀ ਹੈ, ਚਾਹੁੰਦੀ ਹੈ ਪ੍ਰਾਪਤ ਕਰਨੇ।
ਐਸੇ ਮਨ ਗਿਣਤੀ ਗਿਣਤ ਬੀਤੇ ਨਿਸ ਦਿਨ
ਇਸ ਤਰ੍ਹਾਂ ਦੀਆਂ ਗਿਣਤੀਆਂ ਗਿਣਦਿਆਂ ਮਾਤਾ ਜੀ ਦੀ ਰਾਤ ਤੇ ਦਿਨ ਬਤੀਤ ਹੋ ਰਹੇ। ਮਾਤਾ ਗੰਗਾ ਜੀ ਦੀ ਚਿੰਤਾ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਇੱਦਾਂ ਦੀਆਂ ਕਈ ਪ੍ਰਕਾਰ ਦੀਆਂ ਸੋਚਾਂ ਤੇ ਗਿਣਤੀਆਂ ਮਾਤਾ ਜੀ ਦੇ ਚਿੱਤ ਵਿੱਚ ਦਿਨ ਰਾਤ ਚੱਲਦੀਆਂ ਹਨ।
ਨੀਕੋ ਖਾਨ ਪਾਨ ਚੀਰ ਭੁੱਖਣ ਨਾ ਲੋਚਤੀ,
ਔਰ ਮਾਤਾ ਜੀ ਨੂੰ ਨਾ ਖਾਣਾ ਚੰਗਾ ਲੱਗਦਾ ਨਾ ਪੀਣਾ ਚੰਗਾ ਲੱਗਦਾ। ਕਹਿੰਦੇ ਲੰਗਰ ਪ੍ਰਸ਼ਾਦਾ ਜਲ ਪਾਣੀ ਵੀ ਚੰਗਾ ਨਹੀਂ ਲੱਗਦਾ ਮਾਤਾ ਜੀ ਨੂੰ, ਤੇ ਸਰੀਰ ਤੇ ਚੰਗੇ ਵਧੀਆ ਢੰਗ ਦੇ ਕੱਪੜੇ ਬਸਤਰ ਪਾਉਣ ਨੂੰ ਵੀ ਮਨ ਨਹੀਂ ਲੋਚਦਾ। ਸੋਹਣੇ ਕੱਪੜੇ ਪਾਉਣ ਵਾਸਤੇ ਵੀ ਮਨ ਚ ਇੱਛਾ ਨਹੀਂ ਪੈਦਾ ਹੁੰਦੀ, ਨਾ ਖਾਣ ਨੂੰ, ਨਾ ਪਹਿਨਣ ਨੂੰ, ਨਾ ਜਲ ਨੂੰ, ਜਲ ਛਕਣ ਤੱਕ ਵੀ ਮਾਤਾ ਗੰਗਾ ਜੀ ਦਾ ਚਿੱਤ ਨਹੀਂ ਕਰਦਾ।
ਸਮੇਂ ਪਾਏ ਸਤਿਗੁਰ ਆਏ ਨਿਜ ਮੰਦਰ ਮੈਂ।
ਇੰਨੇ ਨੂੰ ਕੁਝ ਦਿਨ ਬਤੀਤ ਹੋ ਗਏ ਇਸੇ ਫਿਕਰ ਵਿਚ, ਇਸੇ ਚਿੰਤਾ ਵਿਚ। ਸਮਾਂ ਪਾਇਆ ਤੇ ਸਮਾਂ ਪ੍ਰਾਪਤ ਕਰਕੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਮਹਿਲਾਂ ਵਿਚ ਆਏ, ਆਪਣੇ ਨਿਜ ਮੰਦਰਾਂ ਦੇ ਵਿਚ ਆਏ ਨੇ ਜਿੱਥੇ ਮਾਤਾ ਗੰਗਾ ਜੀ ਦਾ ਨਿਵਾਸ ਹੈ। ਉਥੇ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸਮਾਂ ਪਾ ਕੇ ਆਏ ਹਨ।
ਸੁੰਦਰ ਪ੍ਰਿਯੰਕ ਪੈ ਬਿਰਾਜੇ ਮਨ ਸ਼ਾਂਤ ਹੈ।
ਬੜੇ ਸੋਹਣੇ ਪਲਗੇ ਦੇ ਉੱਤੇ ਜਗਤ ਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਆਣ ਕੇ ਬਿਰਾਜੇ ਨੇ, ਜਿਨ੍ਹਾਂ ਦਾ ਮਨ ਐਨ ਠੰਡਾ ਠਾਰ ਸ਼ੀਤਲ ਤੇ ਸ਼ਾਂਤ ਹੈ। ਮਨ ਵਿਚ ਰੰਚਕ ਮਾਤਰ ਵੀ ਕਿਸੇ ਪ੍ਰਕਾਰ ਦੀ ਖੜਬੜਾਹਟ ਨਹੀਂ। ਜਗਤ ਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਮਨ ਠੰਡਾ ਠਾਰ ਸ਼ੀਤਲ ਤੇ ਸ਼ਾਂਤ ਹੈ। ਇਸੇ ਕਰਕੇ ਸਤਿਗੁਰਾਂ ਨੂੰ ਸਮੂਹ ਸਿੱਖ, ਸਮੂਹ ਵਿਦਵਾਨ, ਸਮੂਹ ਮਹਾਤਮਾ ਪੁਰਖ ਗੁਰੂ ਅਰਜਨ ਸਾਹਿਬ ਨੂੰ ਸ਼ਾਂਤੀ ਦਾ ਬਜਸਮਾ ਕਹਿੰਦੇ ਨੇ। ਗੁਰੂ ਅਰਜਨ ਸਾਹਿਬ ਜੀ ਦਾ ਚਿੱਤ ਐਨ ਸ਼ਾਂਤ ਹੈ, ਰੰਚਕ ਮਾਤਰ ਵੀ ਕਿਸੇ ਪ੍ਰਕਾਰ ਦਾ ਖਿਆਲ ਵੀ ਸਤਿਗੁਰਾਂ ਦੇ ਹਿਰਦੇ ਚ ਸਫੁਰਤ ਨਹੀਂ ਹੁੰਦਾ।
ਗੰਗਾ ਉੱਠੀ ਹੇਰ ਕਰ ਹੱਥ ਜੋੜ ਨੇਰ ਕਰ।
ਮਾਤਾ ਗੰਗਾ ਜੀ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਪਲੰਘੇ ਤੇ ਬੈਠਿਆਂ ਵੇਖਿਆ, ਵੇਖਿਆ ਵੀ ਹੁਣ ਸਮਾਂ ਹੈ ਕਿ ਮੈਂ ਸਤਿਗੁਰਾਂ ਦੇ ਨਾਲ ਗੱਲ ਕਰਾਂ, ਸਮਾਂ ਹੈ ਕਿ ਮੈਂ ਹੁਣ ਸਤਿਗੁਰਾਂ ਨੂੰ ਬੇਨਤੀ ਕਰਾਂ। ਤੋ ਸਮਾਂ ਪ੍ਰਾਪਤ ਕਰਕੇ ਸਤਿਗੁਰੂ ਜੀ ਨੂੰ ਵੇਖ ਕੇ ਮਾਤਾ ਗੰਗਾ ਜੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਨੇੜੇ ਆਏ ਹਨ।
ਖਰੀ ਹੋਏ ਬੇਨਤੀ ਸੁਣਾਈ
ਔਰ ਕੋਲ ਆ ਕੇ ਹੱਥ ਜੋੜ ਕੇ ਖਲੋ ਕੇ ਬੜੇ ਭਾਵ ਨਾਲ, ਬੜਾ ਦੁਖੀ ਹੈ ਮਨ ਮਾਤਾ ਗੰਗਾ ਜੀ ਦਾ ਚਿੱਤ ਬੜਾ ਦੁਖੀ ਤੇ ਕਈ ਦਿਨਾਂ ਤੋਂ ਦੁਖੀ ਸੀ। ਜਿਸ ਦਿਨ ਦੀ ਗੱਲ ਸੁਣੀ ਸੀ ਕਰਮੋ ਦੀ, ਕਈ ਹੀ ਉਸੇ ਦਿਨ ਤੋਂ ਦੁਖੀ ਸਨ ਤੇ ਹੱਥ ਜੋੜ ਕੇ ਬੜੇ ਦੀਨ ਜੇ ਹੋਏ। ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੂੰ ਬੇਨਤੀ ਸੁਣਾਉਂਦਿਆਂ ਕਹਿਣ ਲੱਗੇ,
ਕਰਬੋ ਗ੍ਰਸਤ ਸੁੱਠ ਸਦਨ ਸਮਾਨ ਜਾਨੋ।
ਕਹਿਣ ਲੱਗੇ ਮਾਤਾ ਗੰਗਾ ਜੀ ਸਤਿਗੁਰਾਂ ਨੂੰ, ਗਰੀਬ ਨਵਾਜ ਪਾਤਸ਼ਾਹ ਆਪ ਜੀ ਨੇ ਗ੍ਰਹਿਸਤ ਆਸ਼ਰਮ ਵੀ ਧਾਰਨ ਕੀਤਾ ਹੈ ਤੇ ਗ੍ਰਹਿਸਤ ਆਸ਼ਰਮ ਜਿਹੜਾ ਹੈ ਇਹ ਸਨੂਠੋ ਅਨੂਠੋ ਸੁੰਦਰ ਤਾਂ ਹੋ ਸਕਦਾ ਹੈ, ਘਰ ਦੇ ਵਿਚ ਸਾਰੇ ਸਮਾਨ ਸੁੱਖ ਤਾਂ ਹੋ ਸਕਦੇ ਹਨ।
ਉਪਜੈ ਸਪੂਤ ਇਹ ਦੀਪਕ ਕੀ ਪੰਤ ਹੈ।
ਮਹਾਰਾਜ ਜੀ ਗ੍ਰਹਿਸਤੀਆਂ ਦਾ ਘਰ ਤਾਂ ਸੋਭਦਾ ਜੇ ਘਰ ਵਿਚ ਔਲਾਦ ਹੋਵੇ, ਗ੍ਰਹਿਸਤੀਆਂ ਦੇ ਘਰ ਤਾਂ ਸੋਭਦੀਕ ਹੁੰਦੇ ਨੇ ਜੇ ਘਰ ਚ ਸਪੁੱਤਰ ਜਨਮ ਲਵੇ। ਸਪੁੱਤਰ ਦੇ ਜਨਮ ਲੈਂਦਿਆਂ ਕੁੱਲ ਦਾ ਦੀਵਾ ਜਗ ਪੈਂਦਾ ਹੈ। ਸਪੁੱਤਰ ਦਾ ਜਨਮ ਮਾਨੋ ਜਿਵੇਂ ਕੁੱਲ ਨੂੰ ਜਗਾਉਣ ਵਾਸਤੇ ਦੀਵਾ ਹੁੰਦਾ ਹੈ, ਦੀਵੇ ਦੇ ਸਮਾਨ ਸਪੁੱਤਰ ਕੁੱਲ ਵਿਚ ਪੈਦਾ ਹੋ ਕੇ ਪ੍ਰਕਾਸ਼ ਕਰਦੇ ਹਨ।
ਨਾਏ ਤਾਂ ਅੰਧੇਰੋ ਦੁੱਖ ਕੋ ਉਦੋਤ ਨਿਤ।
ਜੇ ਘਰ ਦੇ ਵਿਚ ਪੁੱਤਰ ਨਾ ਹੋਵੇ ਤੇ ਫਿਰ ਘਰ ਦੇ ਵਿਚ ਹਨੇਰਾ ਹੀ ਨਜ਼ਰ ਆਉਂਦਾ ਹੈ। ਭਾਵੇਂ ਸਾਰੇ ਪਦਾਰਥ ਹੋਣ, ਸਾਰੇ ਸੁੱਖ ਆਰਾਮ ਹੋਣ, ਪਰ ਜੇ ਪੁੱਤਰ ਨਾ ਹੋਵੇ ਤੇ ਪੁੱਤਰ ਤੋਂ ਬਿਨਾਂ ਤਾਂ ਮਹਾਰਾਜ ਜੀ ਫਿਰ ਘਰ ਦੇ ਵਿਚ ਹਨੇਰਾ ਹੀ ਨਜ਼ਰ ਆਉਂਦਾ ਹੈ, ਅੰਧਕਾਰ ਹੀ ਨਜ਼ਰ ਆਉਂਦਾ ਤੇ ਸਾਰੇ ਦੁੱਖ ਹੀ ਦੁੱਖ ਪ੍ਰਗਟ ਹੁੰਦੇ ਨੇ।
ਲੋਕ ਪਰ ਲੋਕ ਮੈਨਾ ਸ਼ੋਭਾ ਉਪਜਤ।
ਲੋਕ ਪਰ ਲੋਕ ਦੇ ਵਿਚ ਸ਼ੋਭਾ ਨਹੀਂ ਹੁੰਦੀ ਕਿਉਂਕਿ ਪੁੱਤਰ ਜਿਹੜੇ ਨੇ ਉਹ ਨਰਕਾਂ ਤੋਂ ਵੀ ਤਾਰ ਦਿੰਦੇ ਨੇ। ਪੁੱਤਰ ਦਾ ਮਤਲਬ ਵੀ ਹੈ ਜਿਹੜਾ ਨਰਕਾਂ ਤੋਂ ਤਾਰ ਦੇਵੇ। ਮਹਾਰਾਜ ਜੀ ਪੁੱਤਰਾਂ ਦੇ ਨਾਲ ਲੋਕ ਪਰ ਲੋਕ ਸ਼ੋਭਦੇ ਨੇ, ਪੁੱਤਰ ਤੋਂ ਬਿਨਾਂ ਨਾ ਇਹ ਲੋਕ ਸੋਭਦਾ ਹੈ ਤੇ ਪਰਲੋਕ ਵਿਚ ਵੀ ਕਹਿੰਦੇ ਬਹੁਤ ਸੁੱਖ ਪ੍ਰਾਪਤ ਨਹੀਂ ਹੁੰਦੇ।
ਆਪ ਸਰਬਗ ਕਿਆ ਮੈਂ ਕਹੋ ਅਲ ਪਗ ਮਨ।
ਹੇ ਗਰੀਬ ਨਵਾਜ ਪਾਤਸ਼ਾਹ, ਤੁਸੀਂ ਸਰਬੱਗ ਹੋ ਤੇ ਮੈਂ ਅਲ ਪਗ ਮਨ ਵਾਲੀ ਆਪ ਜੀ ਨੂੰ ਕੀ ਕਹਿ ਸਕਦੀ ਆ, ਅਲ ਪਗ ਸਰਬੱਗ ਨੂੰ ਕੀ ਕਹਿ ਸਕਦਾ ਹੈ। ਮਹਾਰਾਜ ਤੁਸੀਂ ਸਰਬੱਗ ਹੋ, ਸਰਬ ਸ਼ਕਤੀਮਾਨ ਹੋ, ਔਰ ਮੈਂ ਅਲ ਪਗ ਮਨ ਵਾਲੀ, ਅਲ ਪਗ ਬੁੱਧੀ ਵਾਲੀ ਹਾਂ।
ਤੋ ਨਿਜ ਦੁੱਖ ਕੋ ਸੁਨਾਵੋ ਮਾ ਦੀਨ ਹੋਏ।
ਫਿਰ ਵੀ ਮਹਾਰਾਜ ਜੀ, ਮੈਂ ਆਪਣੇ ਦੁੱਖ ਨੂੰ ਆਪ ਜੀ ਦੇ ਚਰਨਾਂ ਚ ਬੜੀ ਦੀਨ ਹੋ ਕੇ ਸੁਣਾ ਰਹੀ ਹਾਂ, ਬੜੇ ਦੁਖੀ ਹੋ ਕੇ ਆਪ ਜੀ ਨੂੰ ਆਪਣਾ ਸਾਰਾ ਦੁੱਖ ਬੇਨਤੀ ਕਰਕੇ ਸੁਣਾ ਰਹੀ ਹਾਂ। ਮਹਾਰਾਜ, ਚਾਹੇ ਆਪ ਜੀ ਸਰਬੱਗ ਹੋ, ਆਪ ਜੀ ਨੂੰ ਕਹਿਣਾ ਨਹੀਂ ਬਣਦਾ, ਪਰ ਫਿਰ ਵੀ ਮੈਂ ਦੀਨ ਹੋ ਕੇ, ਦੁਖੀ ਹੋ ਕੇ ਆਪਣਾ ਦੁੱਖ ਆਪ ਜੀ ਦੇ ਚਰਨਾਂ ਵਿਚ ਸੁਣਾ ਰਹੀ ਹਾਂ। ਮਹਾਰਾਜ, ਮੈਂ ਬਹੁਤ ਭਾਰੀ ਡਾਢੀ ਦੁਖੀ ਹਾਂ।
ਰਾਵ ਰੇ ਸਹੋਦਰ ਨੇ ਆਪਣੀ ਕਿਰਸ਼ੋਦਰੀ ਤੋਂ।
ਮਹਾਰਾਜ, ਸੱਚੇ ਪਾਤਸ਼ਾਹ ਆਪ ਜੀ ਦੇ ਵੱਡੇ ਵੀਰ, ਆਪ ਜੀ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਨੇ ਆਪਣੀ ਘਰਵਾਲੀ ਨੂੰ, ਯਾਨੀ ਕਿ ਮੇਰੀ ਜਠਾਣੀ ਬੀਬੀ ਕਰਮੋ ਨੂੰ ਏਦਾਂ ਦੀਆਂ ਗੱਲਾਂ ਕਹੀਆਂ ਨੇ ਜਿਹੜੀਆਂ ਸੁਣ ਕੇ ਮੇਰਾ ਕਲੇਜਾ ਛੰਨਣੀ ਹੋ ਗਿਆ। ਮਹਾਰਾਜ, ਆਪ ਜੀ ਦੇ ਵੱਡੇ ਭਰਾ ਨੇ ਆਪ ਜੀ ਦੀ ਭਰਜਾਈ ਨੂੰ, ਯਾਨੀ ਕਿ ਬੀਬੀ ਕਰਮੋ ਨੂੰ ਇਹ ਗੱਲਾਂ ਕਹੀਆਂ ਹਨ।
ਪਨਿਓ ਜਿਮ ਸੁਨਿਓ ਤਿਮ ਦਾਸੀ ਸੁਨ ਆਈ ਸੋਏ।
ਮਹਾਰਾਜ ਜੀ, ਜੋ ਬਾਬਾ ਪ੍ਰਿਥੀ ਚੰਦ ਨੇ ਆਪਣੀ ਘਰਵਾਲੀ ਕਰਮੋ ਨੂੰ ਗੱਲਾਂ ਕਹੀਆਂ ਨੇ, ਉਥੇ ਦਾਸੀ ਨੇ ਬਹਿ ਕੇ ਸੁਣੀਆਂ ਨੇ, ਤੇ ਦਾਸੀ ਨੇ ਸੁਣ ਕੇ ਆ ਕੇ ਮੈਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਨੇ। ਇੱਕ ਇੱਕ ਗੱਲ ਆ ਕੇ ਮੈਨੂੰ ਸੁਣਾਈ ਹੈ, ਜੋ ਬਾਬਾ ਪ੍ਰਿਥੀ ਚੰਦ ਜੀ ਨੇ ਆਪਣੀ ਘਰਵਾਲੀ ਨੂੰ ਕਹੀ ਹੈ।
ਪੁੱਤਰ ਵੈ ਨਾ ਤਿੰਨ ਘਰ ਪਿੱਛੇ ਅਮ ਬਨੈ ਗੁਰ।
ਉਹਨਾਂ ਨੇ ਇਹ ਗੱਲ ਕਹੀ ਹੈ ਵੀ ਗੁਰੂ ਅਰਜਨ ਸਾਹਿਬ ਦੇ ਘਰ ਪੁੱਤਰ ਨਹੀਂ ਹੋਣਾ, ਤੇ ਜੇ ਉਹਨਾਂ ਦੇ ਘਰ ਪੁੱਤਰ ਨਾ ਹੋਵੇਗਾ ਤੇ ਉਹਨਾਂ ਦੇ ਘਰ ਦੇ ਮਾਲਕ ਅਸੀਂ ਬਣਾਂਗੇ। ਉਹਨਾਂ ਦੇ ਘਰ ਦੇ ਜਿੱਥੇ ਮਾਲਕ ਬਣਾਂਗੇ ਉੱਥੇ ਗੁਰਿਆਈ ਵੀ ਸਾਨੂੰ ਪ੍ਰਾਪਤ ਹੋਵੇਗੀ, ਅਸੀਂ ਹੀ ਗੁਰੂ ਬਣ ਕੇ ਗੁਰਤਾ ਗੱਦੀ ਤੇ ਬੈਠਾਂਗੇ।
ਸਗਰੇ ਪਦਾਰਥ ਕੋ ਲੈ ਰਮਣੀਕ ਜੋਏ।
ਔਰ ਜਿੰਨੇ ਗੁਰੂ ਘਰ ਦੇ ਰਮਣੀਕ ਮਨ ਨੂੰ ਭਾਉਣ ਵਾਲੇ ਪਦਾਰਥ ਨੇ, ਇਹ ਸਾਰੇ ਪਦਾਰਥਾਂ ਤੇ ਕਬਜ਼ਾ ਸਾਡਾ ਹੋਵੇਗਾ, ਇਹ ਸਾਰੇ ਪਦਾਰਥਾਂ ਦੇ ਮਾਲਕ ਅਸੀਂ ਹੋਵਾਂਗੇ, ਇਹਨਾਂ ਸਾਰੀਆਂ ਵਸਤੂਆਂ ਦੀ ਮਲਕੀਅਤ ਸਾਡੀ ਹੋਵੇਗੀ।
ਸ਼ੋਕ ਮੁਝ ਹੋਤੈ ਤਨਜ ਨਾ ਉਦੋਤੈ।
ਮਹਾਰਾਜ ਜੀ, ਮੇਰੇ ਮਨ ਦੇ ਵਿਚ ਸੁਣ ਕੇ ਬੜਾ ਦੁੱਖ ਪੈਦਾ ਹੋਇਆ, ਮੇਰਾ ਹਿਰਦਾ ਬੜਾ ਦੁਖੀ ਹੋਇਆ ਕਿ ਮਹਾਰਾਜ ਜੀ ਇਸ ਕਰਕੇ ਦੁਖੀ ਹੋਇਆ ਕਿ ਸਾਡੇ ਘਰ ਪੁੱਤਰ ਨਹੀਂ ਹੋਵੇਗਾ, ਸਾਡੇ ਘਰ ਤਨਜ ਨਹੀਂ ਹੋਵੇਗਾ, ਤਨਜ ਨਾਮ ਹੈ ਪੁੱਤਰ ਦਾ, ਕਿ ਸਾਡੇ ਘਰ ਪੁੱਤਰ ਉਦੋਤ ਨਹੀਂ ਹੋਵੇਗਾ, ਪ੍ਰਗਟ ਨਹੀਂ ਹੋਵੇਗਾ।
ਸਭਨ ਸਿਰ ਮੋਰਤਿਆ ਸਥਿਰ ਜਗ ਨਾਹੀ ਕੋਏ।
ਮਹਾਰਾਜ ਜੀ, ਮੌਤ ਤਾਂ ਸਾਰਿਆਂ ਦੇ ਸਿਰ ਦੇ ਉੱਤੇ ਮਡਰਾਉਂਦੀ ਹੈ, ਸਾਰਿਆਂ ਦੇ ਸਿਰ ਉੱਤੇ ਮੌਤ ਤਾਂ ਇੱਕ ਨਾ ਇੱਕ ਦਿਨ ਆਉਣੀ ਹੈ, ਇੱਕ ਨਾ ਇੱਕ ਦਿਨ ਮੌਤ ਨੇ ਤਾਂ ਸਾਰਿਆਂ ਨੂੰ ਗਰਸਣਾ ਹੀ ਹੈ। ਇਸ ਜਗਤ ਵਿੱਚ ਕੋਈ ਵੀ ਸਥਿਰ ਨਹੀਂ, ਪਰ ਮਹਾਰਾਜ ਮੈਂ ਚਾਹੁੰਦੀ ਹਾਂ ਮਰਨ ਤੋਂ ਪਹਿਲਾਂ ਮੈਂ ਪੁੱਤਰ ਦਾ ਮੁੱਖ ਵੇਖਾਂ, ਮੇਰੇ ਘਰ ਵੀ ਪੁੱਤਰ ਹੋਵੇ ਤੇ ਮੈਂ ਸੋਹਣੇ ਪੁੱਤਰ ਨੂੰ ਜਨਮ ਦੇਵਾਂ।
ਸਿੱਖਣ ਹਜ਼ਾਰਨ ਕੀ ਕਾਮਨਾ ਕੋ ਕਰੋ ਪੂਰ।
ਇਹ ਗਰੀਬ ਨਵਾਜ ਪਾਤਸ਼ਾਹ, ਤੁਸੀਂ ਹਜ਼ਾਰਾਂ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹੋ, ਇੱਕ ਨਹੀਂ ਦੋ ਨਹੀਂ ਸੈਂਕੜੇ ਹਜ਼ਾਰਾਂ ਸਿੱਖ ਆਪ ਜੀ ਦੇ ਚਰਨਾਂ ਵਿਚ ਆਉਂਦੇ ਨੇ, ਔਰ ਤੁਸੀਂ ਹਜ਼ਾਰਾਂ ਸਿੱਖਾਂ ਦੀਆਂ ਕਾਮਨਾਵਾਂ ਗਰੀਬ ਨਵਾਜ ਪਾਤਸ਼ਾਹ ਜੀ ਪੂਰਨ ਕਰਦੇ ਹੋ।
ਵਿਤ ਸੁਤ ਆਦਿਕ ਸਕਲ ਸੁਖ ਦਾਇਕ।
ਪਾਤਸ਼ਾਹ ਜੀ, ਜੇ ਕੋਈ ਤੁਹਾਡੇ ਕੋਲ ਆ ਕੇ ਵਿਤ ਮੰਗਦਾ ਤੇ ਤੁਸੀਂ ਵਿਤ ਬਖਸ਼ਦੇ ਹੋ, ਧਨ ਮੰਗਦਾ ਧਨ ਬਖਸ਼ਦੇ ਹੋ, ਪੁੱਤਰ ਮੰਗਦਾ ਕੋਈ ਆ ਕੇ ਤੇ ਉਹਨੂੰ ਪੁੱਤਰ ਦੇ ਕੇ ਨਿਵਾਜਦੇ ਹੋ, ਸਰਵ ਪ੍ਰਕਾਰ ਦੇ ਪਦਾਰਥਾਂ ਦੇ ਸੁਖ ਆਪ ਜੀ ਆਪਣੇ ਦਾਸਾਂ ਨੂੰ ਬਖਸ਼ਦੇ ਹੋ, ਜੋ ਵੀ ਆ ਕੇ ਆਪ ਜੀ ਦੇ ਚਰਨਾਂ ਚ ਕੋਈ ਮੰਗਦਾ ਹੈ ਆਪ ਜੀ ਸਭ ਦੀਆਂ ਕਾਮਨਾਵਾਂ ਪੂਰਨ ਕਰਨ ਵਾਲੇ ਹੋ।
ਆਪਣੇ ਸਦਨ ਮੈਂ ਸੁਨੰਦ ਦਿਓ ਗੁਰੂ ਤੁਮ।
ਇਹ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ, ਕਿਰਪਾ ਕਰਕੇ ਦਇਆ ਕਰਕੇ ਆਪਣੇ ਘਰ ਵਿਚ ਵੀ ਤੁਸੀਂ ਪੁੱਤਰ ਦੀ ਦਾਤ ਬਖਸ਼ੋ, ਇਹ ਤੁਹਾਡਾ ਘਰ ਹੈ ਗਰੀਬ ਨਵਾਜ, ਮੇਰਾ ਘਰ ਆਪ ਜੀ ਦੇ ਘਰ ਨਾਲੋਂ ਵੱਖਰਾ ਨਹੀਂ। ਮਹਾਰਾਜ ਤੁਸੀਂ ਕਿਰਪਾ ਕਰੋ, ਜਿੱਥੇ ਹਜ਼ਾਰਾਂ ਸਿੱਖਾਂ ਦੀਆਂ ਕਾਮਨਾ ਪੂਰੀਆਂ ਕਰਦੇ ਹੋ ਉੱਥੇ ਆਪਣੇ ਘਰ ਦੇ ਵਿਚ ਵੀ ਇੱਕ ਪੁੱਤਰ ਦੀ ਦਾਤ ਬਖਸ਼ ਕਰੋ।
ਪੰਸ ਕੋ ਬੇਭੂਖਣ ਅਨੇਕ ਰਿਪ ਕਾਏ ਕੋ।
ਆਪਣੇ ਵੰਸ਼ ਦਾ ਬਭੂਖਣ ਬਖਸ਼ੋ, ਜਿਹੜਾ ਤੁਹਾਡੇ ਵੰਸ਼ ਨੂੰ ਗਹਿਣੇ ਦੇ ਸਮਾਨ ਕਿਸੇ ਪ੍ਰਕਾਰ ਦੇ ਅਭੂਖਣ ਦੇ ਸਹਿਤ ਹੋ ਕੇ ਪ੍ਰਗਟ ਕਰੇ, ਆਪ ਜੀ ਦੇ ਵੰਸ਼ ਨੂੰ ਹੋਰ ਉਜਾਗਰ ਕਰੇ, ਇਹੋ ਜਿਹਾ ਪੁੱਤਰ ਬਖਸ਼ੋ ਜਿਹੜਾ ਆਪ ਜੀ ਦੇ ਵੰਸ਼ ਨੂੰ ਵਧਾਵੇ ਔਰ ਆਪ ਜੀ ਦੇ ਵੰਸ਼ ਦੀ ਪੀੜ੍ਹੀ ਅੱਗੇ ਤੋਂ ਚੱਲੇ। ਮਹਾਰਾਜ, ਜਿਹੜਾ ਦੁਸ਼ਮਣਾਂ ਦਾ ਵੈਰੀਆਂ ਦਾ ਨਾਸ਼ ਕਰਨ ਵਾਲਾ ਹੋਵੇ, ਐਸੇ ਪੁੱਤਰ ਦੀ ਦਾਤ ਆਪ ਜੀ ਬਖਸ਼ਿਸ਼ ਕਰੋ।
ਆਸੀ ਕੋ ਸ਼ਰੀਕ ਕਰੇ ਹਿਰਨ ਆਨੰਦ ਧਰੇ।
ਜੀ ਸ਼ਰੀਕ ਆਸੀ ਕਰਦੇ ਨੇ, ਸ਼ਰੀਕ ਮਖੌਲ ਉਡਾਉਂਦੇ ਨੇ ਔਰ ਉਹ ਵੇਖ ਵੇਖ ਕੇ ਸਾਡੇ ਇਸ ਦੁੱਖ ਨੂੰ ਆਨੰਦਿਤ ਹੁੰਦੇ ਨੇ। ਅਸੀਂ ਦੁਖੀ ਹੁੰਦੇ ਹਾਂ, ਉਹ ਵੇਖ ਕੇ ਆਨੰਦਿਤ ਹੁੰਦੇ ਹਨ।
ਤੈਸੇ ਵਿਧ ਕਰੋ ਅਬ ਤੁਮ ਸਭ ਲਾਇਕ ਹੋ।
ਮਹਾਰਾਜ ਜੀ, ਤੁਸੀਂ ਸਰਬ ਪ੍ਰਕਾਰ ਕਰਕੇ ਲਾਇਕ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ। ਮਹਾਰਾਜ, ਹੁਣ ਤੈਸੀ ਵਿਧੀ ਕਰੋ ਕਿ ਜਿਹੜੇ ਤੁਹਾਡੇ ਸ਼ਰੀਕ ਵੇਖ ਕੇ ਹੱਸਦੇ ਨੇ ਉਹ ਹੱਸਣੋ ਬੰਦ ਹੋ ਜਾਣ, ਉਨ੍ਹਾਂ ਨੂੰ ਵੀ ਪਤਾ ਲੱਗ ਜਾਏ ਕਿ ਗੁਰੂ ਘਰ ਸਮਰੱਥ ਹੈ, ਸਤਿਗੁਰੂ ਜੀ ਜੋ ਚਾਹਣ ਮਰਜ਼ੀ ਕਰ ਸਕਦੇ ਹਨ।
ਐਸੇ ਕਹਿ ਬੈਨ ਕਰੇ ਨੀਚੇ ਜੁਗ ਨੈਣ ਪਈ।
ਕਹਿੰਦੇ ਏਦਾਂ ਦੇ ਬਚਨ ਕਹਿ ਕੇ ਮਾਤਾ ਗੰਗਾ ਜੀ ਨੇ ਆਪਣੇ ਦੋਵੇਂ ਨੇਤਰ ਨੀਵੇਂ ਕਰ ਲਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਆਪਣੇ ਦੋਵੇਂ ਨੇਤਰ ਮਾਤਾ ਜੀ ਨੇ ਨੀਵੇਂ ਕੀਤੇ ਹਨ।
ਹਮਰੇ ਨਾ ਤਾਤ ਪਏ ਐਸੇ ਤੁਕੈਤ ਬਾਰ, ਲਾਜੂ ਕੋ ਐਨ ਤੇ ਸੰਕੋਚੀ ਨਿਜ ਕਾਇਆ ਕੋ।
ਔਰ ਮਾਤਾ ਜੀ ਦੇ ਨੇਤਰ ਲਾਜ ਨਾਲ ਲੱਜਿਆ ਨਾਲ ਭਰੇ ਹੋਏ। ਅੱਜ ਤੋਂ ਪਹਿਲਾਂ ਕਦੇ ਗੁਰੂ ਅਰਜਨ ਸਾਹਿਬ ਜੀ ਦੇ ਸਨਮੁਖ ਮਾਤਾ ਜੀ ਨੇ ਕੋਈ ਗੱਲ ਨਹੀਂ ਸੀ ਕਹੀ, ਅੱਜ ਪਹਿਲੀ ਵਾਰ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕੀਤੀ ਹੈ ਤੇ ਮਾਤਾ ਜੀ ਦੇ ਨੇਤਰ ਕੁਝ ਲਾਜ ਨਾਲ ਭਰੇ ਹੋਏ ਨੇ, ਤਨ ਮਾਤਾ ਜੀ ਦਾ ਲੱਜਿਆ ਨਾਲ ਸੰਕੋਚਿਆ ਹੋਇਆ।
ਅਮਰੇ ਨਾ ਤਾਤ ਪਰਿਓ ਐਸੀ ਤੋ ਕੈਤ ਬਾਤ।
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਗੰਗਾ ਜੀ, ਸਾਡੇ ਘਰ ਪੁੱਤਰ ਨਹੀਂ ਹੋਇਆ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ।
ਮੁਕ ਬਿਨ ਭਾਗ ਜਾਨ ਮਾਨਤ ਆਨੰਦ ਕੋ।
ਔਰ ਸਾਨੂੰ ਨਿਰਭਾਗ ਹੋਇਆ ਜਾਣ ਕੇ ਲੋਕ ਜਿਹੜੇ ਨੇ ਉਹ ਆਨੰਦਿਤ ਹੋ ਰਹੇ ਨੇ, ਲੋਕਾਂ ਦੇ ਮਨਾਂ ਵਿਚ, ਸ਼ਰੀਕਾਂ ਦੇ ਮਨਾਂ ਵਿਚ ਆਨੰਦ ਹੋ ਰਿਹਾ।
ਆਪ ਸਮਰੱਥ ਨਾਥ ਸਭੈ ਵਿਦ ਹੱਥ ਬਿਕੈ।
ਸਤਿਗੁਰੂ ਜੀ ਨੂੰ ਮਾਤਾ ਗੰਗਾ ਜੀ ਬੇਨਤੀ ਕਰਕੇ ਕਹਿ ਰਹੇ ਨੇ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਆਪ ਜੀ ਸਰਬ ਕਲਾ ਸਮਰੱਥ ਹੋ, ਜੋ ਚਾਹੇ ਕਰ ਸਕਦੇ ਹੋ, ਸਭ ਕੁਝ ਆਪ ਜੀ ਦੇ ਹੱਥ ਵਿਚ ਹੈ।
ਕਿਰਪਾ ਸਾਥ ਕਰੋ ਬਾਗ ਸੁੰਦਰ ਸੋ ਨੰਦ ਕੋ।
ਮਹਾਰਾਜ ਜੀ, ਕਿਰਪਾ ਸਾਥ ਆਪ ਜੀ ਇਹੋ ਜਿਹੇ ਬਚਨ ਕਰੋ ਕਿ, ਕਿਉਂਕਿ ਆਪ ਜੀ ਤੇ ਬਚਨ ਹੀ ਸਾਰਥਕ ਨੇ, ਜੋ ਰਸਨਾ ਤੋਂ ਬਚਨ ਕਹਿ ਦਿੰਦੇ ਹੋ ਪੂਰਾ ਹੋ ਜਾਂਦਾ। ਆਪ ਜੀ ਬਸ ਇਤਨਾ ਬਚਨ ਕਹਿ ਦਿਓ ਕਿ ਆਪ ਜੀ ਦੇ ਘਰ ਸਪੁੱਤਰ ਹੋਵੇ, ਤੇ ਮਹਾਰਾਜ ਜੀ ਇਤਨਾ ਬਚਨ ਕਹਿਣ ਮਾਤਰ ਨਾਲ ਹੀ ਮੇਰੀ ਕਾਮਨਾ, ਮੇਰੀ ਭਾਵਨਾ ਪੂਰਨ ਹੋ ਜਾਏਗੀ।
ਕੀ ਜੈ ਮੋ ਕਿਰਤਾਰਥ ਸਕਾਰ ਤੋਂ ਸਦਨ ਹੋਏ।
ਗਰੀਬ ਨਵਾਜ ਪਾਤਸ਼ਾਹ, ਕਿਰਪਾ ਕਰੋ, ਦਇਆ ਕਰੋ, ਦਇਆ ਕਰਕੇ ਮੇਰੇ ਤੇ ਕਿਰਪਾ ਕਰਕੇ ਮੇਰਾ ਜਨਮ ਸਕਾਰਥਾ ਕਰ ਦਿਓ। ਮੇਰਾ ਇਹ ਜਨਮ ਸਕਾਰਥਾ ਹੋ ਜੇ ਤੇ ਆਪ ਜੀ ਦਾ ਇਹ ਘਰ ਵੀ ਸਕਾਰਥਾ ਹੋ ਜਾਏ।
ਦਾਸੀ ਜਾਨ ਮੇਰੀ ਹੈ ਸੰਕਟ ਬਿਲੰਦ ਕੋ।
ਮਹਾਰਾਜ ਜੀ, ਇਹ ਬੜਾ ਵੱਡਾ ਸੰਕਟ ਹੈ, ਘਰ ਚ ਪੁੱਤਰ ਨਾ ਹੋਣਾ, ਔਲਾਦ ਨਾ ਹੋਣੀ, ਇਹ ਬੜਾ ਵੱਡਾ ਡਾਢਾ ਦੁੱਖ ਹੈ। ਆਪ ਜੀ ਕਿਰਪਾ ਕਰਕੇ ਮੈਨੂੰ ਆਪਣੀ ਦਾਸੀ ਜਾਣ ਕੇ, ਹੇ ਮੇਰੇ ਸਿਰ ਦੇ ਸਾਈ, ਹੇ ਮੇਰੇ ਸਿਰ ਦੇ ਤਾਜ ਸਾਹਿਬ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਮੇਰਾ ਇਹ ਸੰਕਟ ਮਿਟਾ ਦਿਓ, ਮੇਰਾ ਇਹ ਦੁੱਖ ਨਿਵਿਰਤ ਕਰ ਦਿਓ।
ਧਾਰੀ ਪੁੰਨ ਮੋਨ ਨਹੀਂ ਬੋਲਿਓ ਜਾਏ ਬੈਨ ਕੌਣ।
ਕਹਿੰਦੇ ਤਾਂ ਬੇਨਤੀ ਕਰਕੇ ਮਾਤਾ ਗੰਗਾ ਜੀ ਨੇ ਮੌਨ ਧਾਰ ਲਿਆ, ਚੁੱਪ ਹੋ ਗਏ, ਹੁਣ ਕੁਝ ਬੋਲਿਆ ਨਹੀਂ ਜਾ ਰਿਹਾ। ਮਾਤਾ ਜੀ ਦਾ ਕੰਠ ਰੁਕਿਆ ਹੋਇਆ, ਨੇਤਰ ਭਰੇ ਹੋਏ ਮਾਂ ਗੰਗਾ ਦੇ, ਤੇ ਕਹਿੰਦੇ ਹੁਣ ਜ਼ੁਬਾਨ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ।
ਨੈਣਨ ਮੈਨੀ ਐਨ ਡਾਰਾ ਬਿੰਦ ਬੂੰਦ ਕੋ।
ਅੱਖਾਂ ਦੇ ਵਿੱਚੋਂ, ਨੇਤਰਾਂ ਵਿੱਚੋਂ ਹੰਝੂ ਵਹਿ ਰਹੇ ਨੇ, ਸਿਰ ਨੀਵਾਂ ਹੋਣ ਕਰਕੇ ਨੇਤਰਾਂ ਚੋਂ ਵਗੇ ਹੋਏ ਹੰਝੂ ਜ਼ਮੀਨ ਤੇ ਡਿੱਗਦੇ ਨੇ, ਧਰਤੀ ਤੇ ਡਿੱਗਦੇ ਨੇ। ਏਦਾਂ ਮਾਤਾ ਗੰਗਾ ਜੀ ਬੇਬਲ ਹੋ ਰਹੇ ਹਨ।
ਸਤਿਗੁਰ ਹੇਰੀ ਕਿਰਪਾ ਥਾਨ ਕੈ ਕਨੇਰੀ ਤਬ।
ਸਤਿਗੁਰੂ ਜੀ ਨੇ ਮਾਤਾ ਗੰਗਾ ਜੀ ਦੀ ਦਸ਼ਾ ਵੇਖੀ, ਹਾਲਤ ਵੇਖੀ ਤੇ ਵੇਖ ਕੇ ਕਿਰਪਾ ਦੇ ਘਰ ਵਿਚ ਆਏ ਗੁਰੂ ਅਰਜਨ ਸਾਹਿਬ। ਕਿਰਪਾ ਦੇ ਘਰ ਵਿਚ ਆ ਕੇ ਸਤਿਗੁਰਾਂ ਨੇ ਮਾਤਾ ਗੰਗਾ ਜੀ ਵੱਲ ਵੇਖਿਆ ਤੇ ਬੋਲੇ,
ਲਾਲਸ ਬਡੇਰੀ ਜੋ ਪੈ ਕਿੰਨੀ ਸੁੱਤ ਲੈਣ ਕੀ।
ਮਹਾਰਾਜ ਜੀ ਕਹਿਣ ਲੱਗੇ, ਗੰਗਾ ਜੀ ਜਿਹੜੀ ਤੁਸੀਂ ਇਹ ਲਾਲਸਾ ਆਪਣੇ ਮਨ ਚ ਪੁੱਤਰ ਪ੍ਰਾਪਤੀ ਦੀ ਕੀਤੀ ਹੈ ਨਾ, ਕਿ ਤੁਹਾਡੇ ਘਰ ਪੁੱਤਰ ਹੋਵੇ, ਇਹ ਲਾਲਸਾ ਜੋ ਤੁਸੀਂ ਆਪਣੇ ਮਨ ਵਿਚ ਕੀਤੀ ਹੈ।
ਰਾਖਾ ਰੇ ਘਾਸ ਕੋ ਨਾ ਗਮਨ ਹੈ ਆਵਾਸ ਕੋ।
ਤੁਹਾਡੀ ਇਹ ਲਾਲਸਾ ਸਾਡਾ ਇੱਕ ਉਹ ਸਿੱਖ ਪੂਰੀ ਕਰ ਸਕਦਾ ਹੈ, ਕਿਹੜਾ ਸਿੱਖ ਜਿਹੜਾ ਗੁਰੂ ਘਰ ਦੇ ਘਾਹ ਦਾ ਰਾਖਾ ਹੈ, ਗੁਰੂ ਘਰ ਦੇ ਘਾਹ ਦਾ ਰਾਖਾ। ਮਹਾਰਾਜ ਜੀ ਕਹਿੰਦੇ, ਗੁਰੂ ਤਾਂ ਸਮਰੱਥ ਹੈ ਹੀ, ਪਰ ਗੁਰੂ ਘਰ ਦੇ ਘਾਹ ਦੇ ਰਖਵਾਲੇ ਵੀ ਸਮਰੱਥਤਾ ਨੂੰ ਧਾਰਨ ਹਨ। ਪੁੱਤਰ ਸਤਿਗੁਰੂ ਆਪ ਵੀ ਦੇ ਸਕਦੇ ਨੇ ਬਚਨ ਕਰਕੇ, ਪਰ ਮਹਾਰਾਜ ਆਪਣੇ ਦਾਸਾਂ ਨੂੰ, ਆਪਣੇ ਸੇਵਕਾਂ ਨੂੰ, ਜਨਾਂ ਨੂੰ ਵਡਿਆਈਆਂ ਬਖਸ਼ਦੇ ਨੇ ਤੇ ਸਤਿਗੁਰੂ ਬੜੇ ਪ੍ਰਸੰਨ ਹੁੰਦੇ ਆਪਣੇ ਜਨ ਦੀ ਸੋਭਾ ਵੇਖ ਕੇ, ਆਪਣੇ ਜਨ ਦੀ ਵਡਿਆਈ ਵੇਖ ਕੇ ਸੁਣ ਕੇ ਹੋਰ ਖੁਸ਼ ਹੁੰਦੇ। ਬਾਦਸ਼ਾਹ ਗਰੀਬ ਨਵਾਜ ਕਹਿਣ ਲੱਗੇ, ਗੰਗਾ ਜੀ ਗੁਰੂ ਘਰ ਦੇ ਘਾਹ ਦਾ ਇੱਕ ਰਾਖਾ ਸਿੱਖ ਜਿਹੜਾ ਹਰ ਵੇਲੇ ਗੁਰੂ ਕੀ ਬੀੜ ਦੇ ਵਿਚ ਰਹਿ ਕੇ ਗੁਰੂ ਘਰ ਦੀਆਂ ਫਸਲਾਂ ਦੀ ਰਾਖੀ ਕਰਦਾ ਔਰ ਆਪਣੇ ਘਰ ਦੀ ਜਾਂਦਾ।
ਦਰਸ ਕਰ ਦਾਸ ਕੋ ਸ਼ਕਤ ਬਰ ਦੇਣ ਕੀ।
ਉਹਦੇ ਜਾ ਕੇ ਦਰਸ਼ਨ ਕਰ, ਉਹਦੇ ਕੋਲ ਵਰ ਦੇਣ ਦੀ ਸ਼ਕਤੀ ਆ, ਉਹ ਵਰ ਦੇ ਸਕਦਾ, ਉਹ ਤੈਨੂੰ ਪੁੱਤਰ ਪ੍ਰਾਪਤੀ ਦੇ ਵਰ ਦੇ ਸਕਦੇ ਨੇ, ਉਹਨਾਂ ਦੇ ਕੋਲ ਸ਼ਕਤੀ ਆ, ਉਹਨਾਂ ਦੇ ਜਾ ਕੇ ਦਰਸ਼ਨ ਕਰ।
ਸਾਹਿਬ ਸੋ ਬੁੱਢਾ ਨਾਮ ਮਹਾਗੁਣ ਬਿੰਦ ਤਾਂ।
ਉਹਦਾ ਨਾਂ ਹੈ ਸਾਹਿਬ ਬਾਬਾ ਬੁੱਢਾ ਸਾਹਿਬ ਜੀ, ਉਹਦਾ ਨਾਂ ਬਾਬਾ ਬੁੱਢਾ ਸਾਹਿਬ ਜੀ, ਜਿਹੜਾ ਗੁਰੂ ਘਰ ਦੀ ਘਾਹ ਦੀ ਰਖਵਾਲੀ ਕਰਨ ਵਾਲਾ ਸਿੱਖ ਹੈ, ਉਹਦਾ ਨਾਂ ਬਾਬਾ ਬੁੱਢਾ ਸਾਹਿਬ ਜੀ ਹੈ, ਔਰ ਉਹ ਸਾਰੇ ਗੁਣਾਂ ਦੇ ਧਾਮ ਘਰ ਹਨ।
ਗਿਆਨ ਅਬਰਾਮ ਸ਼ੇਰ ਮੌਸਮ ਏਨ ਕੀ।
ਔਰ ਉਹ ਗਿਆਨ ਦੇ ਘਰ ਨੇ, ਉਹਨਾਂ ਚ ਸਮਗਰ ਗਿਆਨ ਬ੍ਰਹਮ ਗਿਆਨ ਦੇ ਧਾਰਨੀ ਨੇ, ਔਰ ਮੋਹ ਰੂਪੀ ਸ਼ੇਰ ਦੇ ਉੱਤੇ, ਔਰ ਉਹ ਮੋਹ ਰੂਪੀ ਜਿਹੜਾ ਬੇਲ ਕਹੀਏ ਮਿਰਗ ਹਿਰਨ ਨੇ, ਉਹਦੇ ਤੇ ਉਹ ਸ਼ੇਰ ਦੇ ਸਮਾਨ ਹਾਵੀ ਹੋਣ ਵਾਲੇ ਨੇ।
ਕੀਜੀਏ ਪ੍ਰਸੰਨ ਵਰ ਲੀਜੀਏ ਸੋ ਧਨ ਬਨ।
ਉਹਨਾਂ ਨੂੰ ਜਾ ਕੇ ਪ੍ਰਸੰਨ ਕਰੋ ਔਰ ਉਹਨਾਂ ਕੋਲੋਂ ਜਾ ਕੇ ਵਰ ਲੈ ਕੇ ਧਨਤਾ ਦੇ ਪਾਤਰ ਹੋਵੋ।
ਬਿਨਤੀ ਪਨੀਜੀਏ ਵਡਾਈ ਤਜ ਬੈਨ ਕੀ।
ਔਰ ਉਹਨਾਂ ਕੋਲ ਜਾ ਕੇ ਬੇਨਤੀ ਕਰੋ, ਨਿਮਰਤਾ ਵਾਲੀ ਬੋਲੀ ਬੋਲ ਕੇ, ਹਲੀਮੀ ਵਾਲੀ ਬੋਲੀ ਬੋਲ ਕੇ, ਉਹਨਾਂ ਦੇ ਚਰਨਾਂ ਵਿਚ ਜਾ ਕੇ ਬੇਨਤੀ ਕਰੋ, ਉਹੀ ਤੁਹਾਨੂੰ ਵਰ ਬਖਸ਼ਣਗੇ।
ਸਭ ਹੀ ਗੁਰੂ ਕੇ ਪਾਏ ਸੇਵਤ ਬਿਤਾਏ ਬੈਸ।
ਉਹਨਾਂ ਨੇ ਸਾਰੇ ਗੁਰੂਆਂ ਦੇ ਦਰਸ਼ਨ ਕੀਤੇ, ਵੱਡੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਔਰ ਗੁਰੂ ਘਰ ਦੀ ਸੇਵਾ ਕਰਦੇ ਆਪਣੀ ਸਾਰੀ ਉਮਰ ਬਤੀਤ ਕੀਤੀ ਹੈ।
ਗ੍ਰਾਮ ਗੁਰ ਧਾਮ ਕੋ ਸੰਭਾਰੈ ਕਰ ਤਿੰਨ ਕੀ।
ਗੁਰੂ ਧਾਮ ਦੀ ਸਾਰੀ ਸੇਵਾ, ਗੁਰੂ ਘਰ ਦੀ ਜਿਤਨੀ ਸੇਵਾ ਹੈ, ਉਹ ਬਾਬਾ ਬੁੱਢਾ ਸਾਹਿਬ ਜੀ ਸੰਭਾਲ ਰਹੇ ਨੇ।
ਮਾ ਸਮਰੱਥ ਹੈ ਜੇ ਹੱਥ ਧਰੈ ਮੱਥ ਹੈ।
ਬੜੇ ਸਮਰੱਥ ਨੇ ਬਾਬਾ ਬੁੱਢਾ ਸਾਹਿਬ ਜੀ, ਜਿਹਦੇ ਮੱਥੇ ਤੇ ਹੱਥ ਰੱਖ ਦੇਣ, ਜਿਹਦੇ ਸਿਰ ਤੇ ਆਪਣਾ ਹੱਥ ਰੱਖ ਦੇਣ।
ਸਕਲ ਦੁੱਖ ਲੱਤ ਹੈ ਵਿਹਾਏ ਚਿੰਤ ਮਨ ਕੀ।
ਉਹਨਾਂ ਦੇ ਸਾਰੇ ਦੁੱਖ ਲੱਥ ਜਾਂਦੇ ਨੇ, ਉਹਨਾਂ ਦੀਆਂ ਮਨ ਦੀਆਂ ਸਾਰੀਆਂ ਚਿੰਤਾਵਾਂ ਬੀਤ ਜਾਂਦੀਆਂ ਨੇ। ਉਹ ਸਮਰੱਥ ਨੇ ਜਿਹਦੇ ਮੱਥੇ ਤੇ ਆਪਣਾ ਹੱਥ ਰੱਖ ਦੇਣ, ਉਹਦੀਆਂ ਸਾਰੀਆਂ ਚਿੰਤਾਵਾਂ, ਸਾਰੇ ਫਿਕਰ, ਸਾਰੇ ਦੁੱਖ ਮਿਟ ਜਾਂਦੇ ਨੇ, ਨਿਵਿਰਤ ਹੋ ਜਾਂਦੇ ਹਨ।
ਪੁਰਵੈ ਮਨੋਰਥ ਪ੍ਰਸੰਨ ਹੋਏ ਜਾਏ ਪਰ।
ਜਿਹਦੇ ਤੇ ਪ੍ਰਸੰਨ ਹੋ ਜਾਣ, ਉਹਨਾਂ ਦੇ ਮਨੋਰਥ ਪੂਰੇ ਕਰ ਦਿੰਦੇ ਨੇ। ਜਿਹਦੇ ਤੇ ਪ੍ਰਸੰਨ ਹੋ ਜਾਣ, ਉਹਨਾਂ ਦੀਆਂ ਕਾਮਨਾਵਾਂ ਪੂਰਨ ਕਰਦਿਆਂ ਦੇਰੀ ਨਹੀਂ ਲਾਉਂਦੇ।
ਬਾਂਚਿਤ ਕੋ ਦੇ ਲਾਜ ਰੱਖਿਆ ਸ਼ਰਨ ਕੀ।
ਜੋ ਕੋਈ ਆ ਕੇ ਉਹਨਾਂ ਕੋਲੋਂ ਮੰਗ ਲੈਂਦਾ, ਉਹਨਾਂ ਨੂੰ ਮੂੰਹ ਮੰਗੀਆਂ ਵਸਤੂਆਂ ਦੇ ਦਾਨ ਦਿੰਦੇ ਨੇ, ਔਰ ਆਪਣੇ ਸ਼ਰਨ ਆਇਆਂ ਦੀ ਲਾਜ ਰੱਖਦੇ ਨੇ। ਜਿਹੜਾ ਉਹਨਾਂ ਦੀ ਸ਼ਰਨ ਚ ਪੈ ਜਾਏ, ਉਹ ਆਪਣੇ ਸ਼ਰਨ ਆਏ ਦੀ ਲਾਜ ਰੱਖਦੇ ਹਨ।
ਚਿੱਤ ਮੈਂ ਅਚਲ ਹੈ ਵਿਸ਼ਾਲ ਬੁੱਧੀ ਪ੍ਰਬਲ ਹੈ।
ਔਰ ਉਹ ਚਿੱਤ ਵਿਚ ਅਚਲ ਹਨ, ਵਿਸ਼ਾਲ ਬੁੱਧੀ ਦੇ ਧਾਰਨੀ ਹਨ, और बड़ी प्रबल बुद्ध दे धारनी ने ताकत वाले ने शक्ति वाले ने
पहलता सफल है अटलता बचन की
उन्हां दी कीती हुई किसी भी प्रकार दी टहल सेवा सफल है और ओ जेड़ा भी बचन अपनी रसना तो कर दिंदे ने ओ अटल हो जांदा है जो कह देन अटल है जगत गुरु गुरु नानक साहब ने इथों तक कहा सी बाबा बुढ़ा साहब जी जो अपनी रसना तो कहोगे असी भी नहीं मोड़ सकांगे असी भी मोड़ नहीं सकांगे जो कहोगे प्रवान करांगे पर आज गुरु अर्जन साहब कहते गंगा जी वो जेड़ा भी वचन कर देण वचन अटल हुंदा है
ऐसे कबित ऐसे निज दास की प्रशंसा को प्रकाश की
इंदर सतगुरु ने अपने दास की प्रशंसा की अपने दास की वड्याई गुरु अर्जन साहब ने अपने मुखों की है
गंगा सुन लीन आसा तारी और नंद के
और माता गंगा जी ने बाबा बुढ़ा साहब की प्रशंसा सुनी ते हिरदे विच पुत्र दी आसा अपने मन च धारण कर ली
बाक पै विशाल कर रात को निवास कर
इदा सतगुरां दे कई बचना ते भरोसा रख के रात माता जी ने बतीत कीती है
उद्यो सब तात तैयारी करी जान ब्रिंद की
अगला दिन चढ़िया ते माता जी ने उस वेले तैयारी कर ली बाबा बुढ़ा साहब जी भीड़ च रहते सन ते बाबा बुढ़ा साहब जी कुल जान दी तैयारी कर ली
चंदन तुरंग जोड़ सुंदर सजाए रंग
हाले ढंग दा नहीं सी पता के महापुरखां कोलों वर किवें लैण जाईदा तो खैर माता गंगा जी ने बड़ी सोहनी रथ तैयार करवाई जिस रथ ते सवार होके माता जी ने जाना ओ रथ सेवादारा ने तैयार किया बड़े रंग वाला रथ तैयार किया
कलश उतंग चामी कर दुत धुंद की
और उन्हां दे उत्ते बड़े सुंदर सोने रंगे कलश लगे हुए रथ दे उत्ते सुनहरी कलश लगे हुए जो बड़े चमक रहे ने
गाजा मंद नीर दर शब्द गंभीर भयो
और कहंदे फिर नाल कड़ियाल बदे हुए गजदे ने बड़ा कहंदे जिवें आकाश विच बदल गरजदे ने ना एदा उन्हां दे गरजन दी गंभीर आवाज आउंदी है
मारता सकल कर आनंद बिलंद की
नाल कई दासियां दास इकट्ठे हो गए माता गंगा जी दी सवारी नाल जाण वास्ते कई नौकर चाकर तैयार हो गए कई सेवादार इकट्ठे होके चल पए और सब दे हिरदयां विच आनंद वरत रहा है कि बाबा बुढ़ा साहब जी पुत्र दा वर देणगे माता गंगा जी नूं इस तरह सारियां दे हिरदे च आनंद वरत रहा है
दासी ब्रिंद सिखणी बैल पै रूड चली
दासियां ते सिखणियां बैलां ते गड़बैलां ते सवार होके चल पईयां
मानव की पीर संग गमने जो राको
बहुत सारे बंदियां दी भीड़ चल पी कोई घोड़ियां ते घोड़ियां ते गड़बैलां ते रथां दे उत्ते एदा सारे सवार होके चल पए
मदर स्निग्ध विसंद है बरन जिस
माता जी ने मिठा कोई मिठास भरियां मिठाइयां घ्यो दे नाल मिलियां होईयां ते सफेद रंग दे कुछ वस्त्र कपड़े पकवान लै लए
लीनो पकवान हेत खान चित चा की
कई प्रकार दे पकवान मेवे आदक लै ले बाबा बुढ़ा साहब जी नूं भेट करन वास्ते
जोर भरे वान खुले वो दिन खरे
जोर नाल भरे हुए ने घोड़े ते बैल क्योंकि कई दिनां दे बद्धे हुए जदों खुलदे ने जानवर ते फिर उन्हां दे जोर भरिया हुंदा कहिंदे कई दिनां बाद बद्धे हुए बैल घोड़े खुल गए एक बारी जोर दे नाल दौड़े ने तेजी नाल दौड़े ने
चंचल चिल्ला की करे चिति उत्साह देत उत्साह को
और बड़ी चलाकी दे नाल चंचलताई नाल अपने पैर जमीन ते रखदे ने उत्साह दिंदे ने
बिरद के स्थान मेरे रहो तब प्रेरे पंथ
इहदे नूं बाबा बुढ़ा साहब जी जिथे निवास करदे सी बाबे बुढ़े दी भीड़ विच ओहदे नेड़े जा पहुंचे ने बाबा बुढ़ा जी दे स्थान दे जदों नेड़े चल गए उत्थे जा के रस्ते ते प्रेरिया बाबा बुढ़ा जी दे घर नूं जाण वाला जिहड़ा रस्ता सी उधर प्रेर के हरथां नूं तोरिया
बाजे कंट बाजे छब छाजे ਸ਼ੁਭ ਬਾਕੂ।
ਉਹਨਾਂ ਬੈਲਾਂ ਦੇ ਗੜਾਂ ਵਿਚ ਪਾਏ ਜਿਹੜੇ ਘੰਟੇ ਸਨ ਉਹ ਵੱਜਦੇ ਨੇ, ਘੜਿਆਲ ਜਿਹੜੀਆਂ ਘੰਟੀਆਂ ਪਾਈਆਂ ਵੱਜਦੀਆਂ ਨੇ, ਉਹਨਾਂ ਦੀ ਆਵਾਜ਼ ਵੀ ਦੂਰ ਤੱਕ ਪਹੁੰਚਦੀ ਹੈ।
ਪਿੱਛੇ ਤੇ ਬਹਿਲ ਬ੍ਰਿੰਦ ਬਲ ਕੋ ਬਿਲੰਦ ਕਰੇ।
ਬੜੇ ਬਲ ਨਾਲ ਤਾਣ ਨਾਲ ਜਿਹੜੇ ਬੈਲ ਨੇ ਤੇਜ਼ੀ ਨਾਲ ਤੁਰਦੇ ਨੇ, ਤੇਜ਼ੀ ਨਾਲ ਗੱਡਿਆਂ ਸਕਟਿਆਂ ਨੂੰ ਖਿੱਚਦੇ ਨੇ।
ਸਗਰੀ ਤਵਾਹੀ ਤੁਰ ਚੱਡੀ ਅਸਮਾਨ ਕੋ।
ਸਾਰੇ ਘੋੜੇ ਰੱਥਾਂ ਗੜਬੈਲਾਂ ਜਦੋਂ ਦੌੜੇ ਨੇ ਇੰਨੀ ਤੇਜ਼ੀ ਨਾਲ ਤੇ ਮਿੱਟੀ ਉੱਡ ਕੇ ਆਕਾਸ਼ ਵਿਚ ਅਸਮਾਨ ਨੂੰ ਜਾ ਚੜੀ ਹੈ।
ਕੁੰਕਰੋ ਕਮੰਕੇ ਤੇਰੇ ਪੈਰ ਕੈ ਬਚਨ ਤੇ।
ਉਹਨਾਂ ਦੇ ਪੈਰਾਂ ਵਿਚ ਪਾਏ ਹੋਏ ਘੁੰਗਰੂ ਵੀ ਕਮਕਦੇ ਨੇ, ਘੋੜਿਆਂ ਦੇ ਪੈਰਾਂ ਗਲਾਂ ਵਿਚ ਪਾਏ ਹੋਏ ਘੁੰਗਰੂ ਕਮਕਦੇ ਹਨ।
ਨੇਮੀ ਸ਼ਬਦ ਉਠਣ ਤੇ ਗਿਆਨ ਦੌਰਤ ਪਿਆਨ ਮੈਂ।
ਔਰ ਜਿਹੜੇ ਪਹੀਏ ਚੱਲਦੇ ਨੇ ਉਹਨਾਂ ਪਹੀਆਂ ਦੀ ਵੀ ਆਵਾਜ਼ ਉੱਠਦੀ ਆ, ਪਹੀਆਂ ਦੀ ਆਵਾਜ਼ ਵੀ ਉੱਠ ਕੇ ਆਕਾਸ਼ ਨੂੰ ਚੜ੍ਹਦੀ ਹੈ।
ਸ਼ੋਰ ਉੱਠੇ ਜੋਰ ਖੱਗ ਉੱਡੇ ਕਿਉਂ ਔਰ ਥਾਏ।
ਕਹਿੰਦੇ ਇੰਨੀ ਤੇਜ਼ੀ ਨਾਲ ਦੌੜੇ ਨੇ ਸਾਰੇ ਵਾਹਨ ਕੇ ਜਿਹੜੇ ਪੰਛੀ ਨੇ ਉਹ ਵੀ ਦਰਖਤਾਂ ਤੇ ਬੈਠੇ ਆਕਾਸ਼ ਵਿਚੋਂ ਡਰ ਨਾਲ ਉੱਡ ਗਏ ਨੇ। ਉਹਨਾਂ ਦੇ ਕੰਨੀ ਆਵਾਜ਼ ਪਈ ਤੇ ਉਹ ਵੀ ਡਰ ਦੇ ਨਾਲ ਪੰਛੀ ਵੀ ਆਕਾਸ਼ ਵਿਚ ਉੱਡੇ ਨੇ।
ਬਨ ਤੇ ਫਲਾਏ ਮੇਰੇ ਕਿ ਤਰਾਸ ਇਸ ਥਾਨ ਮੈਂ।
ਭੀੜ ਸੀ ਆਲੇ ਦੁਆਲੇ ਜੰਗਲ ਸੀ, ਜੰਗਲ ਵਿਚ ਜਿਹੜੇ ਹਿਰਨ ਆਦਿਕ ਨੇ ਉਹ ਵੀ ਡਰਦੇ ਹੋਏ ਦੌੜੇ ਜਾ ਰਹੇ ਨੇ ਅੱਗੇ। ਉਹਨਾਂ ਨੂੰ ਏਦਾਂ ਜਾਪਿਆ ਵੀ ਜਿਵੇਂ ਸਾਡਾ ਕੋਈ ਸ਼ਿਕਾਰ ਖੇਡਣ ਲਈ ਆ ਰਿਹਾ। ਜਿਹੜੇ ਹਿਰਣ ਨੇ ਉਹ ਵੀ ਡਰ ਦੇ ਨਾਲ ਦੌੜੇ ਹਨ।
ਕੋ ਬਿਰਦ ਪਾਸ ਤਾਸੋਂ ਪੁੱਛਿਓ ਇਹ ਕੌਣ ਆਏ।
ਬਾਬਾ ਬੁੱਢਾ ਸਾਹਿਬ ਜੀ ਬੈਠੇ ਸਨ, ਅਚਾਨਕ ਨਿਗਾਹ ਪਈ ਧੂੜ ਮਿੱਟੀ ਘੱਟਾ ਉੱਡਦਾ ਵੇਖਿਆ ਤੇ ਲਾਗੇ ਬਾਬਾ ਬੁੱਢਾ ਜੀ ਦੇ ਇੱਕ ਸਿੱਖ ਬੈਠਾ ਸੀ ਤੇ ਲਾਗੇ ਬੈਠੇ ਉਸ ਸਿੱਖ ਨੂੰ ਬਾਬਾ ਬੁੱਢਾ ਸਾਹਿਬ ਜੀ ਪੁੱਛਣ ਲੱਗੇ, ਭਾਈ ਇਹ ਕੌਣ ਪਿਆ ਆਉਂਦਾ? ਦੂਰ ਵੇਖਿਆ ਨਾ ਜਦੋਂ ਨਿਗਾਹ ਮਾਰ ਕੇ ਤੇ ਕਹਿੰਦੇ ਭਾਈ ਇਹ ਕੌਣ ਆ ਰਿਹਾ?
ਜੀਵ ਭਏ ਵਿਸਾ ਵਿਆਕੁਲ ਵਿਸਾਲੀ ਭਿਆਨ ਮੈਂ।
ਜੀਵ ਬੜੇ ਵਿਆਕੁਲ ਹੋ ਰਹੇ ਨੇ ਤੇ ਬੜਾ ਭਿਆਨਕ ਮੰਜਰ ਬਣਿਆ ਹੋਇਆ ਵੀ ਇਹ ਕੌਣ ਦੌੜਿਆ ਆ ਰਿਹਾ, ਇਹ ਕੌਣ ਚੱਲਿਆ ਆ ਰਿਹਾ? ਜੀਵ ਬੜੇ ਵਿਆਕੁਲ ਹੋਏ ਨੇ, ਪੰਛੀ ਆਕਾਸ਼ ਵਿਚ ਬੜੇ ਡਰ ਨਾਲ ਉੱਡ ਰਹੇ ਨੇ।
ਤਾਨੇ ਪਹਿਚਾਨ ਕਰ ਬੁੱਢੇ ਸੋ ਬਖਾਨ ਕਰ।
ਨਿਗਾਹ ਮਾਰੀ ਸਿੱਖ ਨੇ ਤੇ ਚੰਗੀ ਤਰ੍ਹਾਂ ਪਛਾਣ ਲਿਆ ਵੀ ਕੌਣ ਆ ਰਿਹਾ ਤੇ ਪਹਿਚਾਣ ਕੇ ਉਹ ਸਿੱਖ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗਾ,
ਗੁਰੂ ਕੇ ਬਿਆਨ ਕਰ ਆਵੇ ਇਤ ਔਰ ਕੋ।
ਕਹਿਣ ਲੱਗੇ ਜੀ ਗੁਰੂ ਕੇ ਆ ਰਹੇ ਨੇ, ਗੁਰੂ ਕੇ। ਗੁਰੂ ਕੇ ਦਾ ਮਤਲਬ ਹੁੰਦਾ ਵੀ ਗੁਰੂ ਅਰਜਨ ਸਾਹਿਬ ਦੇ ਮਹਿਲ ਆ ਰਹੇ ਨੇ। ਉਹ ਸਿੱਖ ਨੇ ਦੱਸਿਆ, ਬਾਬਾ ਜੀ ਗੁਰੂ ਕੇ ਇਸ ਪਾਸੇ ਆਪ ਜੀ ਵੱਲ ਜਾਪਦਾ ਆ ਰਹੇ ਨੇ।
ਨਰਨ ਕੀ ਪੀਰ ਸੰਗ ਸਿੰਦਨ ਤੁਰੰਗ ਲੱਗੇ।
ਬਹੁਤ ਸਾਰੇ ਨਰਾਂ ਦੇ ਨਾਲ ਭੀੜ ਹੈ, ਬਹੁਤ ਸਾਰੀਆਂ ਰੱਥਾਂ ਦੇ ਵਿਚ ਘੋੜੇ ਲੱਗੇ ਹੋਏ ਤੁਰੇ ਆਉਂਦੇ ਨੇ।
ਭਾਜੇ ਤੇ ਸ਼ਬਦ ਸਕਟ ਸੋ ਜੋਰ ਕੋ।
ਜਦੋਂ ਬਲ ਦੇ ਨਾਲ ਤੇਜ਼ੀ ਦੇ ਨਾਲ ਉਹ ਗੱਡੇ ਭੱਜਦੇ ਨੇ ਤੇ ਉਹਨਾਂ ਦੇ ਭੱਜਣ ਦੀ ਆਵਾਜ਼ ਦੇ ਨਾਲ ਇਹ ਪੰਛੀ ਤੇ ਜਾਨਵਰ ਡਰੇ ਹੋਏ ਸਹਿਮੇ ਹੋਏ ਹਨ।
ਬੈਨ ਸ਼ਰੋਨ ਤਾਰੇ ਤੇ ਉਚਾਰੇ ਬਿਰਧ ਸਾਸੋਂ ਫੇਰ।
ਜਦੋਂ ਸਿੱਖ ਨੇ ਦੱਸਿਆ ਵੀ ਗੁਰੂ ਕੇ ਆ ਰਹੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸੁਣਿਆ ਤੇ ਸੁਣ ਕੇ ਬਾਬਾ ਜੀ ਬੋਲੇ,
ਰਾਮਦਾਸ ਪੁਰੇ ਕਿਨ ਕੀਨੋ ਅਸੀਂ ਸ਼ੋਰ ਕੋ।
ਕਹਿੰਦੇ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਵਿਚ ਕਿਸੇ ਨੇ ਸ਼ੋਰ ਪਾ ਦਿੱਤਾ? ਗੁਰੂ ਰਾਮਦਾਸ ਸਾਹਿਬ ਦੀ ਨਗਰੀ ਵਿਚ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿਚ ਕਿਸੇ ਪ੍ਰਕਾਰ ਦਾ ਕਿਸੇ ਨੇ ਕੋਈ ਆ ਕੇ ਸ਼ੋਰ ਪਾ ਦਿੱਤਾ?
ਭਾਜੜ ਕੋ ਪਾਏ ਸ਼ਮਦਾਏ ਨਰ ਲਿਆਏ ਸਾਥ।
ਗੁਰੂ ਕਿਆਂ ਨੂੰ ਭਾਜੜ ਕਿਵੇਂ ਪੈ ਗਈ? ਉੱਥੇ ਕਿਸੇ ਪ੍ਰਕਾਰ ਦਾ ਕੋਈ ਹੱਲਾ ਹੋ ਗਿਆ ਕਿ ਗੁਰੂ ਕਿਆਂ ਨੂੰ ਭਾਜੜ ਪੈ ਗਈ ਤੇ ਸਾਰੇ ਇਕੱਠੇ ਹੋ ਕੇ ਗੁਰੂ ਕੇ ਇਕੱਠੇ ਹੋ ਕੇ ਦਾਸਾਂ ਦਾਸੀਆਂ ਨਾਲ ਦੌੜ ਕੇ ਇਸ ਪਾਸੇ ਆ ਰਹੇ ਨੇ।
ਚੱਲੇ ਕਿਸ ਥਾਨ ਕੋ ਉਠਾਏ ਤੁਨ ਕੋਰ ਕੋ।
ਚੱਲੇ ਕਿਸ ਪਾਸੇ ਨੇ? ਬੜੀ ਭਿਆਨਕ ਆਵਾਜ਼ ਉੱਠ ਰਹੀ ਹੈ, ਇਹਨਾਂ ਨੂੰ ਕਿਵੇਂ ਭਾਜੜਾਂ ਪੈ ਗਈਆਂ ਹਨ?
ਐਸੇ ਕਹਿ ਦੇਖਣ ਲੱਗੇ ਹੈ ਕੁਨ ਤਾਈ ਔਰ।
ਬਾਬਾ ਜੀ ਨੇ ਸੁਭਾਵਕ ਕੀ ਇਹ ਬਚਨ ਕਹੇ ਤੇ ਇੱਦਾਂ ਕਹਿ ਕੇ ਉਸੇ ਪਾਸੇ ਨਿਗਾਹ ਲਾ ਕੇ ਵੇਖਣ ਲੱਗੇ।
ਇਤਨੇ ਮੈਂ ਨੇੜ ਆਏ ਤਿਆਗ ਸਭ ਯਾਨ ਕੋ।
ਕਹਿੰਦੇ ਇੰਨੇ ਨੂੰ ਸਾਰੇ ਨੇੜੇ ਆ ਗਏ ਤੇ ਸਭ ਨੇ ਆਪੋ ਆਪਣੇ ਵਾਹਨ ਤਿਆਗੇ ਹਨ।
ਗੰਗਾ ਸੰਗ ਦਾਸੀ ਲੀਨ ਦਾਸਨ ਕੋ ਆਗੇ ਕੀ।
ਮਾਤਾ ਗੰਗਾ ਜੀ ਉਤਰੇ ਰਥ ਤੋਂ ਦਾਸੀਆਂ ਨੂੰ ਨਾਲ ਲੈ ਕੇ, ਦਾਸੀਆਂ ਦਾਸਾਂ ਨੂੰ ਅੱਗੇ ਕਰਕੇ ਤੁਰੇ ਨੇ।
ਨਮੋ ਪਾਏ ਥਾਨ ਆਗੇ ਧਰਿਓ ਪਕਵਾਨ ਕੋ।
ਆਗੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਮੱਥਾ ਟੇਕਿਆ, ਜਿਹੜੇ ਪਕਵਾਨ ਮਠਿਆਈਆਂ ਆਦਿਕ ਲਿਆਂਦੀਆਂ ਸਨ ਉਹ ਬਾਬਾ ਜੀ ਦੇ ਚਰਨਾਂ ਚ ਰੱਖ ਕੇ ਨਮਸਕਾਰ ਕੀਤੀ ਹੈ।
ਸਹਿਜ ਸੁਭਾਏ ਬਿਰਧ ਬਾਕ ਕੋ ਸੁਨਾਏ ਕਯੋ।
ਮਾਤਾ ਗੰਗਾ ਜੀ ਨੂੰ ਬੈਠਿਆਂ ਵੇਖ ਕੇ ਸਹਿਜ ਸੁਭਾਏ ਸੁੱਤੇ ਸਿੱਧ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬੋਲੇ,
ਕੈਸੇ ਆਈ ਮਾਤ ਕਰ ਭਾਜੜ ਮਹਾਨ ਕੋ।
ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਮਾਤਾ ਕਿਵੇਂ ਆਉਣਾ ਹੋਇਆ, ਬੜੀ ਭਾਜੜ ਪਈ ਹੋਈ ਹੈ। ਗੁਰੂ ਕਿਆਂ ਨੂੰ ਭਾਜੜ ਕਿਵੇਂ ਪੈ ਗਈ, ਇਤਨੀ ਭਾਜੜ ਕਰਕੇ ਕਿਵੇਂ ਆਏ ਹੋ, ਕਿਵੇਂ ਆਉਣਾ ਹੋਇਆ।
ਸੁਨੇ ਕੰਪ ਮਾਨ ਬਈ ਪੌਣ ਲੱਗੇ ਕੇਲਾ ਜਿਮ।
ਕਹਿੰਦੇ ਜਦੋਂ ਮਾਤਾ ਗੰਗਾ ਸਿਆਣੇ ਸਨ, ਸਮਝ ਗਏ ਵੀ ਇਹ ਤਾਂ ਸਰਾਪ ਹੋ ਗਿਆ ਵੀ ਬਾਬਾ ਜੀ ਨੇ ਕਿਹਾ ਭਾਜੜ ਕਿਵੇਂ ਪੈ ਗਈ ਗੁਰੂ ਕਿਆਂ ਨੂੰ। ਕਹਿੰਦੇ ਸੁਣ ਕੇ ਮਾਤਾ ਜੀ ਕੰਬ ਗਏ, ਹਿਰਦਾ ਕੰਬ ਗਿਆ। ਕਹਿੰਦੇ ਜਿਵੇਂ ਹਵਾ ਦੇ ਚੱਲਣ ਨਾਲ ਕੇਲਾ ਕੰਬਦਾ ਨਾ, ਇਹਦਾ ਕੰਬ ਉੱਠੇ ਨੇ।
ਸੁੱਕ ਤੋਂ ਮੁੱਖ ਬੋਲੀ ਨਹੀਂ ਮਹਾਤਰਾ ਮਾਨ ਕੋ।
ਕਹਿੰਦੇ ਡਰ ਦੇ ਨਾਲ ਬੁੱਲ ਸੁੱਕ ਗਏ, ਇੰਨਾ ਜਿਆਦਾ ਡਰ ਗਏ ਮਾਤਾ ਗੰਗਾ ਜੀ ਕੋਲੋਂ ਜ਼ੁਬਾਨ ਤੋਂ ਬੋਲ ਨਹੀਂ ਹੋਇਆ।
ਦਾਸੀ ਬੋਲੀ ਹੱਥ ਜੋੜ ਸਤਿਗੁਰੂ ਇਸ ਓਰ।
ਉਸ ਵੇਲੇ ਲਾਗਿਓ ਫਿਰ ਦਾਸੀ ਬੋਲੀ, ਦਾਸੀ ਬੋਲ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੀ, ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ
ਆਗਿਆ ਦੇ ਕੇ ਪੱਛੀ ਸੁੱਤ ਲੈਬੇ ਤੁਮ ਬੈਨ ਤੇ।
ਗੁਰੂ ਸਾਹਿਬ ਨੇ ਹੁਕਮ ਕਰਕੇ ਤੁਹਾਡੇ ਵੱਲ ਭੇਜਿਆ, ਉਹਨਾਂ ਨੇ ਆਗਿਆ ਦੇ ਕੇ ਭੇਜਿਆ ਕਿ ਜਾਓ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਪੁੱਤਰ ਪ੍ਰਾਪਤੀ ਦਾ ਵਰ ਲੈ ਕੇ ਆਓ, ਤੇ ਮਾਤਾ ਜੀ ਤੁਹਾਡੇ ਕੋਲੋਂ ਪੁੱਤਰ ਪ੍ਰਾਪਤੀ ਦਾ ਵਰ ਲੈਣ ਵਾਸਤੇ ਆਏ ਹਨ।
ਸਿੱਖਣ ਮੈਂ ਮੁਖੀ ਗੁਰੂ ਨਾਨਕ ਉਹ ਦੇਖਿਓ ਆਪ।
ਅਜੇ ਤੁਸੀਂ ਸਿੱਖਾਂ ਵਿਚ ਮੁਖੀ ਹੋ, ਆਪ ਜੀ ਉਹ ਵੱਡਿਆਂ ਭਾਗਾਂ ਵਾਲੇ ਸਿੱਖ ਹੋ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਵੀ ਦਰਸ਼ਨ ਕੀਤੇ ਨੇ।
ਗੁਣ ਮੈਂ ਮਹਾਨ ਹੋ ਸਮਾਨ ਆਨੋ ਨਾ ਤੋ।
ਗੁਣਾਂ ਵਿਚ ਮਹਾਨ ਹੋ, ਤੁਹਾਡੇ ਸਮਾਨ ਕੋਈ ਨਹੀਂ ਹੈ।
ਕਾਲੀ ਵੱਡੀ ਕਾਲ ਪਰੇ ਬੈਸ ਮੈਂ ਵਿਸਾਲ ਅਬ।
ਬੜੀ ਵੱਡੀ ਘਾਲਣਾ ਕਾਲੀ, ਹੁਣ ਤੁਹਾਡੀ ਉਮਰ ਵੀ ਵਡੇਰੀ ਹੋ ਚੁੱਕੀ ਹੈ।
ਸੰਕਟ ਕਰਾਲ ਕੋ ਕਟਰੀਆ ਦੇਖ ਨੈਣ ਤੇ।
ਤੁਸੀਂ ਤਾਂ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਵੱਡੇ ਵੱਡੇ ਸੰਕਟ ਕੱਟ ਦੇਣ ਵਾਲੇ ਹੋ ਬਾਬਾ ਜੀ, ਐਸੀ ਤੁਹਾਡੀ ਦਇਆ ਦ੍ਰਿਸ਼ਟੀ ਹੈ।
ਪੂਜੀਏ ਕਿਰਪਾਲ ਵਰ ਦੀਜੀਏ ਨਿਹਾਲ ਕਰ।
ਆਪ ਜੀ ਕਿਰਪਾਲ ਹੋਵੋ ਤੇ ਕਿਰਪਾਲ ਹੋ ਕੇ ਮਾਤਾ ਗੰਗਾ ਜੀ ਨੂੰ ਵਰ ਬਖਸ਼ੋ।
ਜਾਚੈ ਮਾਤ ਬੈਠੀ ਪਦ ਬੰਦੇ ਮਨ ਬੈਨ ਤੇ।
ਆਪਣੇ ਮਨ ਵਚਨ ਕਰਕੇ ਆਪ ਜੀ ਦੇ ਚਰਨਾਂ ਚ ਵੰਦਨਾ ਕਰਕੇ ਮਾਤਾ ਜੀ ਆਪ ਜੀ ਕੋਲੋਂ ਮੰਗ ਮੰਗਣ ਆਏ ਨੇ, ਆਪ ਜੀ ਇਹਨਾਂ ਦੀ ਮੰਗ ਪੂਰੀ ਕਰੋ।
ਬੁੱਢੇ ਸ਼ਰੋਨ ਸੁਣ ਕੇ ਜਵਾਬ ਦੀਨ ਭਨ ਕੇ।
ਬਾਬਾ ਬੁੱਢਾ ਸਾਹਿਬ ਜੀ ਨੇ ਸੁਣ ਕੇ ਉਸੇ ਵੇਲੇ ਬੋਲੇ,
ਤਨ ਜੁਕਾਮ ਹੋਏ ਠੀਕ ਕਾਈ ਗੁਰ ਧਾਮ ਕੋ।
ਟਾਲ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੇ, ਤੇ ਟਾਲਦੇ ਹੋਇਆ ਕਹਿਣ ਲੱਗੇ, ਸਾਡੇ ਕੋਲ ਪੁੱਤਰ ਕਿੱਥੇ, ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਘਾਈ ਆ, ਘਾ ਖੋਤਰਨ ਵਾਲਿਆਂ ਕੋਲ ਵੀ ਕਦੇ ਪੁੱਤਰ ਪਏ ਨੇ, ਸਾਡੇ ਕੋਲ ਪੁੱਤਰ ਕਿੱਥੇ ਹਨ।
ਰਾਖਾ ਰੋ ਬੀੜ ਕੋ ਸ਼ਕ ਮੋ ਮੈਂ ਕਹਾ ਅਸ।
ਮੈਂ ਤਾਂ ਗੁਰੂ ਘਰ ਦੀ ਇਸ ਬੀੜ ਦਾ ਰਾਖਾ ਆ, ਮੇਰੇ ਤੇ ਇੰਨੀ ਸ਼ਕਤੀ ਕਿੱਥੇ ਕਿ ਮੈਂ ਗੁਰੂ ਕੇ ਮਹਿਲਾਂ ਨੂੰ ਪੁੱਤਰ ਦਾ ਵਰ ਦੇ ਸਕਾਂ।
ਸੇਵਕ ਸਦਾਕੇ ਕਰੇ ਕਾਮ ਅਬਰਾਮ ਕੋ।
ਸੇਵਕ ਆ ਗੁਰੂ ਘਰ ਦਾ, ਸਦਾ ਗੁਰੂ ਘਰ ਦੀ ਸੇਵਾ ਕਰਨ ਵਾਲਾ ਦਾਸ ਆ।
ਆਪ ਗੁਰੂ ਪੂਰਨ ਹੈ ਪੂਰਤ ਮਨੋਰਥ।
ਗੁਰੂ ਸਾਹਿਬ ਆਪ ਪੂਰਨ ਨੇ, ਉਹ ਸਾਰਿਆਂ ਦੇ ਮਨੋਰਥ ਪੂਰੇ ਕਰਦੇ ਨੇ।
ਯਾਚਿਤ ਹਜ਼ਾਰੋ ਦੱਸ ਲੇ ਤਿੰਨ ਨਾਮ ਕੋ।
ਹਜ਼ਾਰਾਂ ਲੋਕ ਉਹਨਾਂ ਕੋਲੋਂ ਆ ਕੇ ਝੋਲੀਆਂ ਭਰਦੇ ਨੇ, ਦਾਨ ਮੰਗਦੇ ਨੇ।
ਕੋ ਸੋਏ ਸੈਂਕੜੇ ਰਾਧੇ ਜਨ ਭੈ ਤਰੇ।
ਜੇ ਕੋਈ ਭੈ ਦੇ ਸਹਿਤ ਹਜ਼ਾਰਾਂ ਕੋ ਦੂਰ ਬੈਠਾ ਵੀ ਸਿੱਖ ਆਰਾਧਨਾ ਕਰਦਾ, ਹਜ਼ਾਰਾਂ ਕੋ ਦੂਰ ਬੈਠਾ ਵੀ ਕੋਈ ਡਰ ਨਾਲ ਗੁਰੂ ਦੀ ਆਰਾਧਨਾ ਕਰਦਾ।
ਸਹਾਏ ਜਾਏ ਕਹਿ ਕਰੇ ਬਿਦਾਰੇ ਰਿਪ ਬਾਮ ਤੇ।
ਉੱਥੇ ਜਾ ਕੇ ਆਪਣੇ ਸੇਵਕਾਂ ਦੀ ਸਹਾਇਤਾ ਕਰਕੇ ਆਪਣੇ ਸੇਵਕਾਂ ਦੇ ਦੁੱਖ ਦਲਿੱਦਰ ਤੇ ਦੁਸ਼ਮਣਾਂ ਨੂੰ ਦੂਰ ਕਰਦੇ ਨੇ।
ਮੌਨ ਪੁੰਨ ਤਾੜੀ ਸੁਨ ਗੰਗਾਇਓ ਨਿਰਾਸ ਪਈ।
ਬਾਬਾ ਬੁੱਢਾ ਸਾਹਿਬ ਇਹ ਬਚਨ ਕਹਿ ਕੇ ਚੁੱਪ ਕਰਕੇ ਮੁੜ ਕੇ ਨੀ ਕੁਝ ਬੋਲੇ, ਪਰ ਮਾਤਾ ਗੰਗਾ ਜੀ ਬੜੇ ਨਿਰਾਸ ਹੋਏ।
ਮਨ ਮੈਂ ਉਦਾਸ ਬੋ ਸੰਕਟ ਕੋ ਪਾਇ ਕੈ।
ਗੰਗਾ ਜੀ ਬੜੇ ਉਦਾਸ, ਮਨ ਚ ਬੜਾ ਡਾਢਾ ਸੰਕਟ ਦੁੱਖ, ਕਿ ਮੈਂ ਵਰ ਲੈਣ ਆਈ ਸਾਂ ਪਰ ਵਰ ਲੈਂਦੀ ਲੈਂਦੀ ਸਰਾਪ ਲੈ ਬੈਠੀ ਆ।
ਦਾਸੀ ਦਾਸ ਬ੍ਰਿੰਦ ਜਨ ਸਗਰੇ ਬੇਮਨ ਪਏ।
ਜਿੰਨੇ ਦਾਸੀਆਂ ਦਾਸ ਉਹ ਵੀ ਨਾਲ ਆਏ ਹੋਏ ਸਭ ਬੇਮਨੇ ਹੋ ਗਏ, ਸਭ ਦੇ ਮਨ ਉਦਾਸ ਹੋ ਗਏ ਬਾਬਾ ਜੀ ਦਾ ਜਵਾਬ ਸੁਣ ਕੇ।
ਬੋਲਤ ਨਾ ਬੈਨ ਦੀਨੋ ਹਰਖ ਮਿਟਾਏ ਕੈ।
ਕੋਈ ਕੁਝ ਨੀ ਬੋਲਿਆ, ਸਭ ਦੇ ਮਨ ਚ ਪਹਿਲਾਂ ਖੁਸ਼ੀ ਸੀ, ਇਕਦਮ ਸਭ ਦੇ ਮਨ ਦੀ ਖੁਸ਼ੀ ਜਾਂਦੀ ਰਹੀ।
ਨਮੋ ਠਾਨ ਠਾਨ ਕੈ ਉੱਠੇ ਹੈ ਜਦ ਜਾਨ ਪੈ।
ਏਦਾਂ ਨਮਸਕਾਰ ਕਰ ਕਰਕੇ ਸਭ ਵਾਰੀ ਵਾਰੀ ਆਪੋ ਆਪਣੀਆਂ ਸਵਾਰੀਆਂ ਤੇ ਸਵਾਰ ਹੋਣ ਲੱਗੇ।
ਪੰਥ ਪ੍ਰਸਥਾਨ ਕੈ ਵਿਸਾਲ ਚਿੰਤ ਪਾਏ ਕੈ।
ਭਾਰੀ ਚਿੰਤਾ ਪ੍ਰਾਪਤ ਕਰਕੇ ਨਿਰਾਸ਼ ਹੋ ਕੇ ਉਥੋਂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ।
ਪ੍ਰਿਥੀਏ ਕੋ ਬਾਕ ਹੋਏ ਸਾਚੋ ਸਭ ਜਾਣਿਓ ਮਨ।
ਹੁਣ ਕਈ ਸੋਚਣ ਲੱਗ ਪਏ ਸਿੱਖ ਕਿ ਜਾਪਦਾ ਪ੍ਰਿਥੀ ਚੰਦ ਦਾ ਬਚਨ ਸਾਚੀ ਹੋਵੇਗਾ, ਪ੍ਰਿਥੀਏ ਨੇ ਜਿਹੜਾ ਬਚਨ ਕਿਹਾ ਸ਼ਾਇਦ ਉਹ ਸਾਚੀ ਹੋ ਜਾਵੇ।
ਉਪਜੈ ਨੰਦ ਚਲੇ ਜਾਪ ਮੁਰਝਾਏ ਕੋ।
ਜਾਪਦਾ ਪ੍ਰਿਥੀਏ ਦਾ ਕਿਹਾ ਸੱਚ ਹੋਵੇਗਾ, ਕੀ ਜਾਪਦਾ ਵੀ ਹੁਣ ਗੁਰੂ ਘਰ ਦੇ ਪੁੱਤਰ ਗੁਰੂ ਘਰ ਵਿਚ ਪੁੱਤਰ ਨਾ ਹੋਵੇਗਾ। ਇਹ ਤਾਂ ਮੁਰਝਾ ਕੇ ਮਨ ਚ ਕਈ ਪ੍ਰਕਾਰ ਦੀਆਂ ਸੋਚਾਂ ਸੋਚਦਿਆਂ ਸਿੱਖ ਤੁਰੇ ਜਾਂਦੇ ਨੇ।
ਆਏ ਗਏ ਰਾਮਦਾਸਪੁਰ ਮੈਂ ਉੱਤਰ ਬਰੇ ਸਦਨ।
ਔਰ ਆ ਕੇ ਧੰਨ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਚ ਆ ਪਹੁੰਚੇ ਤੇ ਰਸਨ ਰਥਾਂ ਤੋਂ ਉਤਰ ਕੇ ਦਾਸੀਆਂ ਦਾਸ ਮਾਤਾ ਗੰਗਾ ਜੀ ਸਮੇਤ ਮਹਿਲਾਂ ਚ ਗਏ ਹਨ।
ਗੁਰੂ ਜੀ ਦੇਖੇ ਬੰਦਨਾ ਕੋ ਧਾਰ ਕਰ।
ਸਤਿਗੁਰਾਂ ਦੇ ਦਰਸ਼ਨ ਕੀਤੇ, ਮਾਤਾ ਜੀ ਨੇ ਮੱਥਾ ਟੇਕਿਆ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿਚ।
ਕੋਮਲ ਕਮਲ ਕੁਮ ਲਾਇਓ ਸੋ ਬਦਨ ਹੇਰ।
ਮਹਾਰਾਜ ਜੀ ਨੇ ਵੇਖਿਆ ਮਾਤਾ ਗੰਗਾ ਜੀ ਦਾ ਕੋਮਲ ਜਿਹਾ ਚਿਹਰਾ ਮੁਰਝਾਇਆ ਹੋਇਆ ਹੈ।
ਪੂਛੀ ਸੁਤ ਕਾਮਨਾ ਕੋ ਪਾਈ ਚਿੰਤ ਤਾਰ ਕਰ।
ਲੱਗੇ ਮਹਾਰਾਜ ਜੀ ਦੱਸੋ ਗੰਗਾ ਜੀ, ਪੁੱਤਰ ਦੀ ਪ੍ਰਾਪਤੀ ਕਰ ਆਏ ਜੇ, ਪੁੱਤਰ ਪ੍ਰਾਪਤੀ ਦਾ ਵਰ ਲੈ ਆਏ ਜੇ, ਤੁਹਾਡੀ ਕਾਮਨਾ ਪੂਰੀ ਹੋਈ ਹੈ, ਚਿੰਤਾ ਨਿਵਰਤ ਹੋਈ ਹੈ ਜਾਂ ਨਹੀਂ?
ਕੈਸੇ ਤੂੰ ਵੀ ਮਨ ਨਹੀਂ ਆਨੰਦ ਸਮੇਤ ਮਨ।
ਕੀ ਗੱਲ ਹੈ ਗੰਗਾ ਜੀ, ਬੜੇ ਨਿਰਾਸ਼ ਜਾਪਦੇ ਹੋ, ਤੁਹਾਡੇ ਚਿਹਰੇ ਤੇ ਆਨੰਦ ਖੇੜਾ ਨਜ਼ਰ ਨਹੀਂ ਆਉਂਦਾ।
ਬਾਹਰ ਤਾਕੋ ਪਨ ਜਿਨ ਆਈ ਕਾਰ ਕਰ।
ਦੱਸੋ ਉੱਥੇ ਅੱਜ ਕੀ ਕਰਕੇ ਆਏ ਹੋ? ਬਾਬਾ ਬੁੱਢਾ ਸਾਹਿਬ ਜੀ ਕੋਲ ਸਾਰੀ ਵਾਰਤਾ ਮੈਨੂੰ ਸੁਣਾਓ।
ਲੋਚਨ ਮੈਂ ਬਾਹਰ ਪਰ ਉੱਚੇ ਬਦ ਸਵਾਸ ਪਰ।
ਅੱਖਾਂ ਵਿਚ ਜਲ ਭਰ ਕੇ ਮਾਤਾ ਗੰਗਾ ਜੀ ਉੱਚੇ ਜਾ ਹੋਕਾ ਜਾ ਸਾਹ ਲੈ ਕੇ ਬੋਲੇ।
ਵਾਰਤਾ ਬਤਾਈ ਮੁਖ ਬਾਗ ਕੋ ਉਚਾਰ ਕਰ।
ਸਾਰੀ ਵਾਰਤਾ ਦੱਸਣ ਲੱਗੇ ਆਪਣੇ ਮੁਖੋਂ ਬਚਨ ਸੁਣਾ ਕੇ।
ਸੁਣਿਓ ਪ੍ਰਭੂ ਰਾਵਣ ਕੇ ਪ੍ਰੇਰੇ ਹਮ ਗਏ ਤਾਂ।
ਲੱਗੇ ਪ੍ਰਭੂ ਜੀ ਸੁਣੋ, ਤੁਹਾਡੀ ਪ੍ਰੇਰਣਾ ਨਾਲ ਅਸੀਂ ਬਾਬਾ ਬੁੱਢਾ ਸਾਹਿਬ ਜੀ ਕੋਲ ਗਏ ਸੀ।
ਬੰਦਨ ਕੋ ਠਾਨ ਕਰ ਅੱਗੇ ਅਰਦਾਸ ਕੋ।
ਜਾ ਕੇ ਅਸੀਂ ਵੰਦਨਾ ਕਰਕੇ ਉਹਨਾਂ ਅੱਗੇ ਅਰਦਾਸ ਕੀਤੀ।
ਆਤਮ ਜੀ ਰਹੋ ਕਿਤ ਦੀਨਸ ਅਹਿਤ ਮਾਰ।
ਅੱਜ ਪੁੱਤਰ ਤਾਂ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਨੇ ਕੀ ਦੇਣਾ ਸੀ, ਪੁੱਤਰ ਪ੍ਰਾਪਤੀ ਦਾ ਵਰਤਾ ਕੀ ਦੇਣਾ ਸੀ, ਉਹਨਾਂ ਨੇ ਨਾ ਕਹਿਣ ਵਾਲਾ ਇੱਕ ਅਹਿਤ ਬਚਨ ਕਹਿ ਦਿੱਤਾ, ਜਿਹਨੂੰ ਸੁਣ ਕੇ ਮੈਂ ਦੁਖੀ ਆ।
ਭਾਜੜ ਪਰੈਗੀ ਪੁਲ ਸੰਕਟ ਪ੍ਰਕਾਸ਼ਿਕ।
ਕਹਿ ਦਿੱਤਾ ਗੁਰੂ ਕਿਆਂ ਨੂੰ ਭਾਜੜਾਂ ਕਿਵੇਂ ਪੈ ਗਈਆਂ, ਹੁਣ ਗੁਰੂ ਘਰ ਵਿਚ ਭਾਜੜ ਪਵੇਗੀ, ਉਹਨਾਂ ਦਾ ਬਚਨ ਹੋ ਗਿਆ, ਇਹ ਸੰਕਟ ਪਾ ਕੇ ਮੈਂ ਦੁਖੀ ਹਾਂ।
ਐਸੀ ਵਿਪਰੀਤ ਪਈ ਚਿੰਤਾ ਬਦ ਚੀਤ ਪਈ।
ਇਹੋ ਜਿਹਾ ਉਲਟਾ ਕੰਮ ਹੋਇਆ ਤੇ ਮੇਰੇ ਚਿੱਤ ਚ ਭਾਰੀ ਚਿੰਤਾ ਹੋ ਰਹੀ ਹੈ।
ਆਈ ਭਇਓ ਪੀਤ ਪਈ ਆਪਣੇ ਆਵਾਸ ਕੋ।
ਰਾਜੇ ਡਰ ਕਰਕੇ ਭੈ ਪੀਤ ਹੋ ਕੇ ਮੈਂ ਘਰ ਵਾਪਸ ਮੁੜੀ ਹਾਂ।
ਕਲ ਪੱਥਰ ਪੈ ਜਿਮ ਜਾਏ ਕੋ ਯਤਨ ਕਰ।
ਉਹ ਗੱਲ ਹੋਈ ਕਿ ਜਿਵੇਂ ਕਲਪ ਬ੍ਰਿਸ਼ ਦੇ ਕੋਲ ਕੋਈ ਯਤਨ ਕਰਕੇ ਜਾਵੇ।
ਪਾਏ ਨਾ ਪਦਾਰਥ ਗਵਾਏ ਬਿਤ ਪਾਸ ਕੋ।
ਕਲਪ ਬ੍ਰਿਸ਼ ਕੋਲੋਂ ਪਦਾਰਥ ਤਾਂ ਕੀ ਮਿਲਣਾ ਸੀ, ਸਗੋਂ ਹੋਰ ਵੀ ਸਭ ਕੁਝ ਗਵਾ ਕੇ ਵਾਪਸ ਮੁੜਾਵੇ। ਮੈਂ ਵਰ ਤਾਂ ਕੀ ਲੈਣਾ ਸੀ ਬਾਬਾ ਬੁੱਢਾ ਸਾਹਿਬ ਕੋਲੋਂ, ਸਗੋਂ ਸਰਾਪ ਲੈ ਕੇ ਮੁੜਾਈ ਆ।
ਬੂਜੀ ਗੁਰ ਗਵਨੀ ਤੇ ਕੌਣ ਸੀ ਸਮਾਜ ਸੰਗ?
ਮਹਾਰਾਜ ਜੀ ਪੁੱਛਣ ਲੱਗੇ, ਗੰਗਾ ਜੀ ਦੱਸੋ ਤੁਸੀਂ ਗਏ ਕਿਸ ਤਰੀਕੇ ਨਾਲ ਸੀ ਬਾਬਾ ਜੀ ਕੋਲ, ਤੁਹਾਡੇ ਜਾਣ ਦਾ ਤਰੀਕਾ ਕੀ ਸੀ, ਕਿਸ ਤਰੀਕੇ ਨਾਲ ਗਏ ਸੀ?
ਕੈਸੇ ਪਾਓ ਤੀਨ ਹੇਠ ਦੀਨ ਕੌਣ ਜਾਏ ਕਰ?
ਪ੍ਰੇਮ ਕੀਤਾ ਤੁਸੀਂ ਮਨ ਚ ਕਿਹੜੀ ਭੇਟਾ ਜਾ ਕੇ ਬਾਬਾ ਜੀ ਨੂੰ ਦਿੱਤੀ ਹੈ?
ਗੰਗਾ ਨੇ ਉਚਾਰੀ ਜਦ ਰਥ ਸਵਾਰੀ ਗਈ।
ਮਹਾਰਾਜ ਜੀ ਕਹਿਣ ਲੱਗੇ, ਜੀ ਮੈਂ ਤਾਂ ਰਥ ਤੇ ਗਡਬੈਲਾ ਤੇ ਸਵਾਰ ਹੋ ਕੇ ਗਈ ਆ।
ਗਾਡੀ ਤੋਂ ਸੰਗ ਲੈ ਕੇ ਜਨ ਸਮੁਦਾਇ ਕਰ,
ਬੜੇ ਗੱਡੀਆਂ ਨਾਲ ਗੱਡੇ ਲੈ ਕੇ ਗਈ ਸੀ, ਹੋਰ ਬੜਾ ਸੁਭਾਵ ਲੈ ਕੇ ਗਈ ਸੀ।
ਮਦਰ ਸਨਿਗਧ ਪ੍ਰਸ਼ਾਦ ਕੋ ਅਗਾਰੀ ਧਰਿਓ,
ਮਠਿਆਈਆਂ ਸਨਿਗਧ ਜਿਹੜੀਆਂ ਸਨ ਪਕਵਾਨ, ਉਹ ਜਾ ਕੇ ਬਾਬਾ ਜੀ ਦੇ ਅੱਗੇ ਰੱਖੀਆਂ।
ਭਨਿਓ ਹੈ ਮਨੋਰਥ ਸੋ ਦਾਸੀ ਨੇ ਸੁਣਾਏ ਕਰ,
ਮੇਰੇ ਨਾਲ ਗਈ ਦਾਸੀ ਨੇ ਮੇਰੇ ਮਨ ਦਾ ਮਨੋਰਥ ਬਾਬਾ ਜੀ ਨੂੰ ਕਹਿ ਕੇ ਸੁਣਾਇਆ, ਬੇਨਤੀ ਕਰਕੇ ਸੁਣਾਇਆ।
ਤਿੰਨੋ ਨੇ ਟਲਾਏ ਕਰ, ਸ਼ਰਾਬ ਕੋ ਅਲਾਏ ਕਰ,
ਉਹਨਾਂ ਨੇ ਅੱਗੋ ਸਾਡਾ ਬਚਨ ਟਾਲ ਕੇ ਸ਼ਰਾਬ ਦੇ ਦਿੱਤਾ।
ਸਭੈ ਬਿਸਮਾਏ ਕਰ, ਤਰਾਸ ਉਪਜਾਏ ਕਰ,
ਸਭ ਹੈਰਾਨ ਹੋ ਗਏ, ਡਰ ਕੇ ਭੈ ਭੀਤ ਹੋ ਗਏ, ਬਾਬਾ ਜੀ ਨੇ ਕਿਸ ਤਰ੍ਹਾਂ ਦਾ ਬਚਨ ਕਰ ਦਿੱਤਾ।
ਸਵਈਆ ਛੰਦ ਸ਼੍ਰੀ ਗੁਰੂ ਅਰਜਨ ਸੁਣ ਕਰ, ਪੁੰਨ ਕਹਿ ਸਿੱਖਿਆ ਦੇਈ ਸੁਮਤ ਵਿਸਤਾਰ।
ਮਾਤਾ ਗੰਗਾ ਜੀ ਦੀ ਬੇਨਤੀ ਸੁਣ ਕੇ ਮਾਤਾ ਜੀ ਨੂੰ ਸੁਮਤ ਦੇਣ ਵਾਸਤੇ ਗੁਰੂ ਅਰਜਨ ਸਾਹਿਬ ਜੀ ਬੋਲੇ,
ਪੂਰਨ ਪੁਰਕਿਨ ਕੇ ਡਿੱਗ ਜਾਨੋ ਬਿੰਬਨਾ ਕੀਜੈ ਕੱਚ, ਵਿਚਾਰ ਹੋਏ ਦੀਨ ਹੰਕਾਰ ਨਿਵਾਰੋ, ਬੇਨਤੀ ਕੀਜੀਏ ਆਪ ਉਚਾਰ।
ਮਹਾਰਾਜ ਜੀ ਕਹਿਣ ਲੱਗੇ ਕਿ ਪੂਰਨ ਪੁਰਖਾਂ ਦੇ ਕੋਲ ਜਾਈਏ ਤੇ ਵਿਖਾਵਾ ਕਰਕੇ ਨਹੀਂ ਜਾਈਦਾ, ਆ ਡਿੰਬ ਪਖੰਡ ਕਰਕੇ ਕਿ ਮੈਂ ਗੁਰੂ ਕਾ ਮੈਂ ਗੁਰੂ ਕੇ ਮਹਿਲ ਹਾਂ, ਸਾਡੇ ਕੋਲ ਅਸਬਾਬ ਹੈ ਵਸਤੂਆਂ ਨੇ, ਇਹ ਤਰੀਕਾ ਨਹੀਂ ਜਾਣਦਾ ਗੁਰੂ ਪੁਰਖਾਂ ਦੇ ਕੋਲ, ਪਿਆਰੇ ਮਹਾਂਪੁਰਖਾਂ ਸਾਧੂਆਂ ਕੋਲ ਜਾਣ ਦਾ ਇਹ ਤਰੀਕਾ ਨਹੀਂ, ਉੱਥੇ ਤਾਂ ਆਪਣਾ ਆਪ ਦਿਵਾਰ ਕੇ ਬੇਨਤੀ ਕਰੀਦੀ ਹੈ।
ਬੇਨਤੀ ਕੀਜੀ ਹੈ ਉਪਚਾਰ ਨਹੀਂ ਜੇ ਨਾਮਨ ਆਪਾ ਕਰੀਏ, ਬਚਨ ਤੂਰ ਕੇ ਬਨ ਅਨੁਹਾਰ।
ਉੱਥੇ ਕਦੇ ਆਪਣਾ ਆਪਾ ਨਹੀਂ ਜਣਾਈਦਾ, ਉਹਨਾਂ ਦੇ ਚਰਨਾਂ ਦੀ ਧੂੜ ਬਣ ਕੇ ਨਿਮਰਤਾ ਵਾਲੇ ਹਲੀਮੀ ਵਾਲੇ ਬਚਨ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਕਰੀਦੇ ਹਨ।
ਇਤਿਆਦਕ ਸ਼ੁਭ ਮਾਤਰ ਕਈ ਸੁਨ ਗੰਗਾ ਪਛਤਾਏ,
ਬਚਨ ਜਦੋਂ ਸਤਿਗੁਰਾਂ ਕਹਿ ਸੁਣ ਕੇ ਮਾਤਾ ਗੰਗਾ ਜੀ ਨੇ ਵੇਖਿਆ ਤੇ ਪਛਤਾਵਾ ਕੀਤਾ,
ਬਿਨਾ ਵਿਚਾਰੇ ਮੈਂ ਕਰਿਓ ਤਿਸ ਕੋ ਫਲ ਦੁਖਦਾਏ,
ਵਿਚਾਰ ਤੋਂ ਮੈਂ ਇਹ ਕੰਮ ਕੀਤਾ ਉਹਦਾ ਹੀ ਇਹ ਫਲ ਮੈਨੂੰ ਪ੍ਰਾਪਤ ਹੋਇਆ, ਜਿਹਦਾ ਇਹ ਦੁੱਖ ਹੁਣ ਆਉਣ ਵਾਲੇ ਸਮੇਂ ਚ ਸਾਨੂੰ ਭੁਗਤਣਾ ਵੀ ਪਵੇਗਾ, ਜਿਹੜੇ ਬਚਨ ਬਾਬਾ ਜੀ ਨੇ ਕਹਿ ਦਿੱਤੇ ਨੇ। ਤੋ ਮਾਤਾ ਗੰਗਾ ਜੀ ਨੂੰ ਜਿਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਜੁਗਤੀ ਦੱਸ ਰਹੇ ਨੇ, ਸਤਪੁਰਖਾਂ ਮਹਾਂਪੁਰਖਾਂ ਕੋਲ ਜਾਣ ਦਾ ਤਰੀਕਾ ਦੱਸ ਰਹੇ ਨੇ, ਔਰ ਉਹਨਾਂ ਕੋਲ ਜਾ ਕੇ ਵਰ ਕਿਵੇਂ ਮੰਗੀਦਾ ਉਹ ਤਰੀਕਾ ਦੱਸ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।